ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਪਰਸਣੇ ਮਾਤਰ ਨਾਲ ਜਨਮ ਜਨਮਾਂਤਰਾਂ ਦੇ ਕੀਤੇ ਹੋਏ ਪਾਪ ਪੁੰਨਾਂ ਵਿੱਚ ਤਬਦੀਲ ਹੋ ਜਾਂਦੇ ਹਨ। ਐਸੇ ਦੀਨ ਦਿਆਲ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਪਰਸ ਰਹੇ ਹੋ, ਆਪਣੇ ਜੀਵਨ ਦੀਆਂ ਘੜੀਆਂ ਸਤਿਗੁਰਾਂ ਦੇ ਲੇਖੇ ਲਾ ਕੇ ਸਫਲਾ ਕਰ ਰਹੇ ਹੋ। ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਜਨਮ ਸਾਖੀ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਭਾਵਨਾ ਸਹਿਤ ਆਪ ਜੀ ਸਰਵਣ ਕਰ ਰਹੇ। ਗਰੀਬ ਨਵਾਜ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀਵਾਂ ਦੀ ਕਲਿਆਣ ਕਰਦਿਆਂ ਬਗਦਾਦ ਪਹੁੰਚੇ ਹਨ। ਬਗਦਾਦ ਪਾਤਸ਼ਾਹ ਜੀ ਬੈਠੇ ਨੇ ਤੇ ਰਸਨਾ ਤੋਂ ਪਾਤਸ਼ਾਹ ਨੇ ਸ਼ਬਦ ਉਚਾਰਿਆ ਹੈ, ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ। ਬਗਦਾਦ ਦੇ ਪੀਰ ਦਸਤਗੀਰ ਦਾ ਇੱਕ ਚੇਲਾ ਇਹ ਪੰਗਤੀਆਂ ਸੁਣ ਕੇ ਆਪਣੇ ਪੀਰ ਕੋਲ ਜਾ ਕੇ ਸ਼ਿਕਾਇਤ ਕਰਕੇ ਕਹਿੰਦਾ, ਪੀਰ ਜੀ ਤੁਹਾਡੇ ਸ਼ਹਿਰ ਦੀ ਹਦੂਦ ਦੇ ਵਿੱਚ ਜੋ ਸਾਡਾ ਇਸਲਾਮ ਮਤ ਹੈ ਉਹਦੀਆਂ ਜਿਹੜੀਆਂ ਰੀਤੀਆਂ ਨੇ ਉਹਦੇ ਬਰਖਿਲਾਫ ਪ੍ਰਚਾਰ ਹੋ ਰਿਹਾ। ਮੁਹੰਮਦ ਸਾਹਿਬ ਨੇ 14 ਤਬਕ ਦੱਸੇ ਨੇ ਪਰ ਉਹ ਲੱਖਾਂ ਪਤਾਲ ਤੇ ਲੱਖਾਂ ਆਕਾਸ਼ਾਂ ਦੀ ਗੱਲ ਕਰਦੇ ਨੇ। ਦੂਜਾ, ਤੁਹਾਡੇ ਇਸ ਇਲਾਕੇ ਤੇ ਨਗਰ ਵਿੱਚ ਸੰਗੀਤ ਦੀ ਮਨਾਹੀ ਹੈ ਪਰ ਉਹ ਤਾਂ ਰਬਾਬ ਵਜਾ ਕੇ ਗਾਇਨ ਕਰ ਰਹੇ ਨੇ। ਇਹ ਸੁਣਦਿਆਂ ਪੀਰ ਨੇ ਨਗਰ ਨਿਵਾਸੀਆਂ ਨੂੰ ਹੁਕਮ ਕੀਤਾ, ਸਭ ਚੱਲ ਕੇ ਉਹਨਾਂ ਤੇ ਪੱਥਰ ਮਾਰ ਕੇ ਉਹਨਾਂ ਨੂੰ ਮਾਰੋ। ਸਾਰਾ ਨਗਰ ਪੱਥਰ ਪਕੜ ਕੇ ਆਇਆ। ਸਤਿਗੁਰੂ ਜੀ ਆਪਣੇ ਆਨੰਦ ਵਿੱਚ ਬੈਠੇ ਨੇ। ਜਦੋਂ ਇਹ ਪੱਥਰ ਮਾਰਨ ਲੱਗੇ ਤਾਂ ਗਰੀਬ ਨਵਾਜ ਸਾਹਿਬ ਜੀ ਨੇ ਰਸਨਾ ਤੋਂ ਸ਼ਬਦ ਉਚਾਰਨ ਕੀਤਾ, ਸਤਿ ਸ੍ਰੀ ਅਕਾਲ ਗੁਰਬਾਰੇ ਅਕਾਲ। ਮਹਾਂਪੁਰਸ਼ ਦੱਸਦੇ ਹੈ ਕਿ ਸਭ ਤੋਂ ਪਹਿਲਾਂ ਇਹ ਜਕਾਰਾ ਗੁਰੂ ਨਾਨਕ ਸਾਹਿਬ ਜੀ ਨੇ ਬਗਦਾਦ ਦੀ ਧਰਤੀ ਤੇ ਬੁਲੰਦ ਕੀਤਾ ਪਹਿਲੀ ਵਾਰ, ਸਤਿ ਸ੍ਰੀ ਅਕਾਲ ਗੁਰਬਾਰੇ ਅਕਾਲ। ਜਦੋਂ ਇਹ ਕਿਹਾ, ਹੁੰਕਾਰਾ ਲਿਆ ਤਾਂ ਜਿੰਨੇ ਨਗਰਾਂ ਵਾਲੇ ਲੋਕ ਸਨ ਬਗਦਾਦ ਦੇ ਸਭ ਸੁਨਮੁਨ ਹੋ ਗਏ, ਬਾਹਾਂ ਖੜੀਆਂ ਦੀਆਂ ਖੜੀਆਂ ਰਹਿ ਗਈਆਂ, ਪੱਥਰ ਉਹਨਾਂ ਦੇ ਹੱਥਾਂ ਵਿੱਚ ਫੜੇ ਰਹਿ ਗਏ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀਆਂ ਵਾਰਾਂ ਵਿੱਚ ਇਹਦਾ ਜ਼ਿਕਰ ਕੀਤਾ, ਸੁਨ ਮੁਨ ਨਗਰੀ ਭਈ ਦੇਖ ਪੀਰ ਭਇਆ ਹੈਰਾਨਾ। ਪੀਰ ਹੈਰਾਨ ਹੋ ਗਿਆ, ਦਸਤਗੀਰ ਵੀ ਇਹ ਕੀ ਭਾਣਾ ਵਰਤਿਆ, ਬਥੇਰੀ ਆਪਣੀ ਅਜਮਤ ਕਰਾ ਮਾਤ ਲਾਈ ਪਰ ਸਤਿਗੁਰਾਂ ਦੇ ਸਾਹਮਣੇ ਕੀ ਚੱਲਣੀ ਸੀ ਇਹਦੀ ਕਲ। ਨਮਸਕਾਰ ਕੀਤੀ ਗੁਰਦੇਵ ਕੋਲ ਤਾਂ ਜਾ ਕੇ ਸਾਰੇ ਨਗਰ ਨਿਵਾਸੀ ਸੁਧ ਵਿੱਚ ਆਏ। ਸਤਿਗੁਰਾਂ ਨੂੰ ਕਹਿਣ ਲੱਗਾ, ਜੀ ਤੁਸੀਂ ਸੰਗੀਤ ਦੀ ਵਰਤੋਂ ਕੀਤੀ ਹੈ। ਪਾਤਸ਼ਾਹ ਕਹਿਣ ਲੱਗੇ, ਸੰਗੀਤ ਤੇ ਕੈਸਾ ਸੋਨੇ ਦਾ ਕਲਸ਼ ਹੈ ਪੀਰ, ਇਹਦੇ ਚ ਕੋਈ ਜ਼ਹਿਰ ਪਾ ਕੇ ਪੀਵੇ ਤਾਂ ਨੁਕਸਾਨ ਕਰਦਾ, ਪਰ ਇਹਦੇ ਵਿੱਚ ਕੋਈ ਸੋਨੇ ਦੇ ਇਸ ਘੜੇ ਵਿੱਚ ਅੰਮ੍ਰਿਤ ਪਾ ਕੇ ਪੀਵੇ ਤਾਂ ਉਹਦਾ ਭਲਾ ਹੁੰਦਾ। ਅਸੀਂ ਇਸ ਸੰਗੀਤ ਦੇ ਨਾਲ ਪਰਮੇਸ਼ਰ ਦੀਆਂ ਸਿਫਤਾਂ ਕਰ ਰਹੇ, ਅੰਮ੍ਰਿਤ ਹੈ, ਜਿਸ ਅੰਮ੍ਰਿਤ ਨੂੰ ਪੀ ਕੇ ਮਨ ਇਕਾਗਰ ਹੁੰਦਾ ਸੁਰਤ ਵਿੱਚ ਪਰਮੇਸ਼ਰ ਦਾ ਭਜਨ ਵਸਦਾ। ਜਦੋਂ ਇਸੇ ਸੰਗੀਤ ਦੀ ਅਸ਼ਲੀਲ ਗੀਤਾਂ ਨਾਲ ਵਰਤੋਂ ਕੀਤੀ ਜਾਂਦੀ ਹੈ ਤਾਂ ਫਿਰ ਉਹ ਜ਼ਹਿਰ ਦਾ ਕੰਮ ਕਰਦਾ ਤੇ ਲੋਕਾਂ ਦੇ ਮਨਾਂ ਨੂੰ ਵਿਚਲਿਤ ਕਰਦਾ, ਕਾਮ ਚੇਸ਼ਟਾ ਵਿੱਚ ਉਹਨਾਂ ਨੂੰ ਲਾਉਂਦਾ। ਇਸ ਕਰਕੇ ਜਿਹੜਾ ਸੰਗੀਤ ਅਸੀਂ ਧਾਰਨ ਕੀਤਾ ਪੀਰ ਜੀ, ਇਹ ਪਰਮੇਸ਼ਰ ਦੀ ਇਬਾਦਤ ਵਾਸਤੇ ਆ, ਅਕਾਲ ਪੁਰਖ ਦੀ ਬੰਦਗੀ ਵਾਸਤੇ ਹੈ। ਇਹਦੇ ਚ ਕਿਸੇ ਪ੍ਰਕਾਰ ਦੇ ਅਸ਼ਲੀਲ ਭਾਵ ਜਾਂ ਅਸ਼ਲੀਲ ਸ਼ਬਦ ਨਹੀਂ ਹਨ, ਨਿਰੰਕਾਰ ਪਰਮੇਸ਼ਰ ਦੀਆਂ ਸਿਫਤਾਂ ਨੇ, ਅਕਾਲ ਪੁਰਖ ਦੀਆਂ ਵਡਿਆਈਆਂ ਨੇ। ਖਾਲਸਾ ਜੀ, ਗੁਰਮਤਿ ਸੰਗੀਤ ਦੁਨੀਆਂ ਦੇ ਜਿਤਨੇ ਸੰਗੀਤ ਨੇ ਸਭ ਤੋਂ ਸ੍ਰੇਸ਼ਟ ਤੇ ਸਰਵੋਤਮ ਹੈ, ਕਿਉਂਕਿ ਗੁਰਮਤਿ ਸੰਗੀਤ ਵਿੱਚ ਕੇਵਲ ਸ਼ਬਦ ਪ੍ਰਧਾਨ ਹੈ, ਗੁਰਬਾਣੀ ਪ੍ਰਧਾਨ ਹੈ, ਬਾਕੀ ਜਿਹੜਾ ਸੰਗੀਤ ਆ ਉਹਦੇ ਵਿੱਚ ਜਿਹੜੇ ਬਾਦਤ ਸਾਜ ਨੇ ਉਹ ਪ੍ਰਧਾਨ ਹੁੰਦੇ ਹੈ, ਉਹਨਾਂ ਦੇ ਰਾਗ ਪ੍ਰਧਾਨ ਹੁੰਦੇ ਹੈ, ਉਹਨਾਂ ਦੇ ਤਾਲ ਪ੍ਰਧਾਨ ਹੁੰਦੇ ਹੈ, ਗੁਰਮਤ ਸੰਗੀਤ ਵਿੱਚ ਸ਼ਬਦ ਪ੍ਰਧਾਨ ਹੈ। ਤੋ ਸ਼ਬਦ ਪ੍ਰਧਾਨ ਸੰਗੀਤ ਸਤਿਗੁਰੂ ਜੀ ਨੇ ਗ੍ਰਹਿਣ ਕੀਤਾ ਹੈ ਔਰ ਪੀਰ ਦਸਤਗੀਰ ਦੇ ਮਨ ਦਾ ਸ਼ੰਕਾ ਸਤਿਗੁਰਾਂ ਨੇ ਨਿਰਵਾਰਿਆ ਹੈ। ਇਹਨੇ ਦੂਜਾ ਸਵਾਲ ਕੀਤਾ ਸੀ ਵੀ ਤੁਸੀਂ ਲੱਖਾਂ ਪਤਾਲਾਂ ਤੇ ਲੱਖਾਂ ਕਾਸ਼ਾਂ ਦੀ ਗੱਲ ਕੀਤੀ ਹੈ। ਹਜ਼ਰਤ ਸਾਹਿਬ ਨੇ ਕੁਰਾਨ ਦੇ ਵਿੱਚ 14 ਤਬਕ ਦੱਸੇ ਹਨ, ਜਾਂ ਤਾਂ ਉਹ ਸੱਚ ਕਹਿੰਦੇ ਨੇ ਜਾਂ ਤੁਸੀਂ ਸੱਚ ਕਹਿੰਦੇ ਹੋ, ਦੋਨਾਂ ਚੋਂ ਇੱਕ ਦੀ ਮੰਨਣੀ ਪਏਗੀ ਨਾ। ਜਾਂ ਹਜ਼ਰਤ ਸਾਹਿਬ ਦੀ ਮੰਨੀਏ, ਉਹ 14 ਤਬਕਾਂ ਦੀ ਗੱਲ ਕਰਦੇ ਨੇ, ਤੁਸੀਂ ਲੱਖਾਂ ਪਤਾਲ ਤੇ ਲੱਖਾਂ ਕਾਸ਼ਾਂ ਦੀ ਗੱਲ ਕਰਦੇ ਹੋ, ਜਾਂ ਤੁਹਾਡੀ ਮੰਨੀਏ, ਹੁਣ ਤੁਸੀਂ ਦੱਸੋ। ਪੀਰ ਜੀ ਦੇ ਮਨ ਦੇ ਇਸ ਦੂਸਰੇ ਸ਼ੰਕੇ ਦਾ ਨਿਵਾਰਨ ਕਰਨ ਲਈ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਮੁਖਾਰ ਬਿੰਦ ਚੋਂ ਪਾਵਨ ਅੰਮ੍ਰਿਤ ਬਚਨ ਉਚਾਰਨ ਕਰ ਰਹੇ ਨੇ। ਗੁਰੂ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ, ਰਸਨਾ ਨੂੰ ਕਰੋ ਪਵਿੱਤਰ ਤੇ ਆਖੋ ਜੀ ਸਤਨਾਮ
ਸ੍ਰੀ ਵਾਹੀ ਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹੀ ਗੁਰੂ ਸਾਹਿਬ ਜੀ। ਚੋਪਈ ਤਿਸ ਕੋ ਕਰਨ ਹਾਰੈ ਜੋ।
ਮਹਾਰਾਜ ਜੀ ਕਹਿਣ ਲੱਗੇ, ਜਿਹੜੇ 14 ਤਬਕਾਂ ਦੀ ਗੱਲ ਹਜ਼ਰਤ ਸਾਹਿਬ ਨੇ ਕਹੀ ਹੈ, ਉਹਨਾਂ ਨੇ ਜਿਹੜੀ ਇਹ ਕੁਰਾਨ ਦੇ ਵਿੱਚ ਗੱਲ ਕਹੀ ਆ, ਉਚਾਰਨ ਕੀਤੀ ਹੈ,
ਤਾਂ ਕੋ 14 ਕੀ ਸੁਧ ਹੋ।
ਉਹਨਾਂ ਨੇ ਆਪਣੇ ਤੌਰ ਤੇ ਸਹੀ ਕਹਿ ਦਿੱਤੀ, ਜਿੰਨੀ ਕੁ ਸੁਧ ਉਹਨਾਂ ਨੂੰ ਸੀ ਉਹਨਾਂ ਨੇ ਉਨੀ ਕੁ ਦੱਸ ਦਿੱਤੀ ਹੈ। ਜਿੰਨੀ ਕਿਸੇ ਦੀ ਸੋਝੀ ਹੁੰਦੀ ਆ ਉਨੀ ਗੱਲ ਕਰਦਾ। ਉਹਨਾਂ ਨੇ 14 ਤਬਕ ਵੇਖੇ ਤੇ 14 ਦੀ ਗੱਲ ਕਹਿ ਦਿੱਤੀ, ਕਿਉਂਕਿ ਜਿੰਨਾ ਵੇਖਿਆ ਕੋਈ ਓਨਾ ਹੀ ਕਹਿ ਸਕਦਾ ਨਾ। ਇੱਕ 10 ਫੁੱਟ ਤੇ ਖੜ ਕੇ ਵੇਖ ਰਿਹਾ, ਉਹਨੂੰ ਜਿੰਨਾ ਦਿਸਣਾ ਉਹਨੇ ਓਨਾ ਕਹਿਣਾ। ਇੱਕ 100 ਫੁੱਟ ਉੱਚੇ ਤੇ ਚੜ ਕੇ ਵੇਖ ਰਿਹਾ, ਜਿੰਨਾ ਉਹਨੂੰ ਦਿਸਣਾ ਉਹਨੇ ਓਨਾ ਕਹਿਣਾ। ਇੱਕ ਆਕਾਸ਼ ਵਿੱਚ ਸੈਟੇਲਾਈਟ ਦੇ ਨਾਲ ਹੋਰ ਉੱਚਾ ਹੋ ਕਰਕੇ ਵੇਖਦਾ, ਉਹਨੂੰ ਜਿੰਨਾ ਦਿਸਣਾ ਉਹਨੇ ਓਨਾ ਕਹਿਣਾ ਨਾ। ਕਹਿੰਦੇ ਜਿੰਨਾ ਉਹਨਾਂ ਨੇ ਵੇਖਿਆ, ਜਿੰਨੀ ਕੁ ਉਹਨਾਂ ਨੂੰ ਸੁਧ ਸੀ ਉਨੇ ਕੁ ਉਹਨਾਂ ਨੇ ਦੱਸ ਦਿੱਤੇ। ਉਹਨਾਂ ਕਹਿ ਦਿੱਤਾ ਵੀ 14 ਤਬਕ ਹਨ,
ਲੱਖਨ ਕੀ ਸੁਧ ਜਿਨ ਕੋ ਹੋਈ।
ਤੇ ਜਿਨ੍ਹਾਂ ਨੂੰ ਲੱਖਾਂ ਦੀ ਪਤਾਲਾਂ ਤੇ ਲੱਖਾਂ ਆਕਾਸ਼ਾਂ ਦੀ ਸੁਧ ਹੋਈ, ਜਿਨ੍ਹਾਂ ਆਖਿਆ ਲੱਖਾਂ ਪਤਾਲ ਤੇ ਲੱਖਾਂ ਆਕਾਸ਼ ਨੇ, ਜਿਨ੍ਹਾਂ ਨੂੰ ਇਹ ਸੋਝੀ ਹੋ ਗਈ, ਜਿਨ੍ਹਾਂ ਨੇ ਇੰਨੇ ਪਤਾਲ ਆਕਾਸ਼ ਵੇਖ ਲਏ,
ਤੀਤੀ ਪਨੇ ਨਾ ਝੂਠ ਬਗੋਈ।
ਉਹਨਾਂ ਨੇ ਉਹਨਾਂ ਕੁ ਦੱਸ ਦਿੱਤਾ, ਝੂਠ ਉਹਨਾਂ ਨੇ ਵੀ ਨੀ ਕਿਹਾ, ਝੂਠ ਹਜ਼ਰਤ ਸਾਹਿਬ ਨੇ ਵੀ ਨੀ ਕਿਹਾ। ਜਿੰਨਾ ਕੁ ਉਹਨਾਂ ਨੇ ਵੇਖਿਆ ਉਹਨਾਂ ਨੇ ਕਹਿ ਦਿੱਤਾ, ਜਿੰਨਾ ਕੁ ਲੱਖਾਂ ਪਤਾਲ ਤੇ ਲੱਖਾਂ ਆਕਾਸ਼ ਵੇਖਣ ਵਾਲਿਆਂ ਨੇ ਵੇਖਿਆ ਉਹਨਾਂ ਕੁ ਉਹਨਾਂ ਨੇ ਕਹਿ ਦਿੱਤਾ। ਵੇਖੋ ਮੇਰੇ ਸਾਹਿਬ ਸੱਚੇ ਪਾਤਸ਼ਾਹ ਦਾ ਹਿਰਦਾ ਕਿਤਨਾ ਵਿਸ਼ਾਲ ਹੈ, ਸਭ ਨੂੰ ਆਪਣੇ ਕਲਾਵੇਂ ਵਿੱਚ ਲੈਂਦੇ ਹਨ। ਭੇਦਵਾਦੀ ਬਿਰਤੀ ਨਾਲ ਮਹਾਰਾਜ ਜੀ ਨੇ ਨਹੀਂ ਆਖਿਆ ਕਿ ਤੁਹਾਡਾ ਸਿਧਾਂਤ ਗਲਤ ਹੈ, ਇਹ ਨਹੀਂ ਆਖਿਆ ਵੀ ਤੁਸੀਂ ਗਲਤ ਹੋ। ਮਹਾਰਾਜ ਜੀ ਨੇ ਆਖਿਆ ਜਿੰਨਾ ਉਹਨਾਂ ਵੇਖਿਆ ਉਹਨਾਂ ਕਹਿ ਦਿੱਤਾ, ਜਿੰਨਾ ਅਸੀਂ ਵੇਖਿਆ ਉਹਨਾਂ ਅਸੀਂ ਕਹਿ ਦਿੱਤਾ, ਨਾ ਉਹਨਾਂ ਝੂਠ ਕਿਹਾ ਤੇ ਨਾ ਅਸਾਂ ਝੂਠ ਆਖਿਆ।
ਲੱਖਨ ਪਰੇ ਨਾ ਔਰਤ ਕੋਈ।
ਅਸਲੀਅਤ ਤਾਂ ਇਹ ਹੈ ਪੀਰ ਦਸਤਗੀਰ ਕਿ ਗਿਣਤੀ ਕੋਈ ਨੀ, ਔੜਕ ਦਾ ਮਤਲਬ ਹੁੰਦਾ ਵੀ ਅੰਤੀ ਕੋਈ ਨੀ, ਲੱਖਾਂ ਤੋਂ ਵੀ ਪਰੇ ਦੀ ਗੱਲ ਹੈ, ਗਿਣਤੀ ਨਹੀਂ ਕੀਤੀ ਜਾ ਸਕਦੀ ਕਿਤਨੇ ਪਤਾਲ ਤੇ ਕਿਤਨੇ ਆਕਾਸ਼ ਹਨ।
ਬੇਸ਼ੁਮਾਰ ਸਾਹਿਬ ਸੋਈ।
ਉਹ ਸਾਹਿਬ ਉਹ ਅਕਾਲ ਪੁਰਖ ਬੇਸ਼ੁਮਾਰ ਹੈ, ਉਹਦਾ ਕੋਈ ਸ਼ੁਮਾਰ ਨਹੀਂ ਅੰਤ ਨਹੀਂ।
ਦਸਤਗੀਰ ਸੁਨ ਸਾਚ ਨਾ ਮਾਨੀ।
ਜਦੋਂ ਪੀਰ ਦਸਤਗੀਰ ਨੇ ਮਹਾਰਾਜ ਜੀ ਦੇ ਇਹ ਬਚਨ ਸੁਣੇ ਤੇ ਸੁਣ ਕੇ ਨੇ ਸੱਚ ਨਹੀਂ ਮੰਨਿਆ, ਕਿਉਂਕਿ ਹਾਲੇ ਵੀ ਅੰਦਰ ਤਰਕ ਦੀ ਬਿਰਤੀ ਸੀ। ਗੁਰੂ ਸਾਹਿਬ ਜੀ ਉੱਤੇ ਕਿਹੜਾ ਇਹਦੇ ਮਨ ਚ ਭਾਵਨਾ ਜਾਂ ਸ਼ਰਧਾ ਸੀ ਹਾਲੇ, ਇਸ ਕਰਕੇ ਗੁਰੂ ਸਾਹਿਬ ਦੇ ਕਹੇ ਹੋਏ ਨਾ ਬਚਨਾਂ ਨੂੰ ਇਹਨੇ ਸੱਚ ਕਰਕੇ ਨਹੀਂ ਮੰਨਿਆ।
ਇਤ ਬਿਲੋਕਨ ਬੋਲਿਓ ਬਾਣੀ।
ਵੇਖਣ ਵਾਸਤੇ ਬੋਲਿਆ, ਕਹਿੰਦਾ ਜੀ ਮੈਂ ਤਾਂ ਵੇਖਣਾ ਚਾਹਾਂਗਾ।
ਕਹੇ ਪ੍ਰਤੀਤ ਨਾ ਆਵੇ ਮੋਕੋ।
ਕਹਿੰਦਾ ਜੀ ਤੁਹਾਡੇ ਕਹਿਣ ਤੇ ਨੀ ਮੈਨੂੰ ਪ੍ਰਤੀਤ ਆਉਂਦੀ ਵੀ ਤੁਸੀਂ ਕਹੋ ਤੇ ਮੈਂ ਮੰਨ ਲਵਾਂ। ਏਦਾਂ ਨੀ ਮੇਰੇ ਮਨ ਚ ਭਰੋਸਾ ਤੇ ਯਕੀਨ ਆਉਂਦਾ।
ਦਿਓ ਦਿਖਾਏ ਜੇ ਹੈ ਸੁਧ ਤੋ ਕੋ,
ਜੇ ਤੁਹਾਨੂੰ ਸੁਧ ਹੈ ਲੱਖਾਂ ਪਤਾਲਾਂ ਤੇ ਲੱਖਾਂ ਆਕਾਸ਼ਾਂ ਦੀ, ਤੇ ਫਿਰ ਹੈ ਨਾਨਕ ਪੀਰ ਜੀ ਮੈਨੂੰ ਫਿਰ ਉਹ ਵਿਖਾਓ ਲੱਖਾਂ ਪਤਾਲ ਤੇ ਲੱਖਾਂ ਆਕਾਸ਼।
ਸੁੱਤ ਮੇਰੇ ਕੋ ਸੰਗ ਲਿਜਾਵੋ,
ਤੁਸੀਂ ਮੇਰੇ ਪੁੱਤਰ ਨੂੰ ਨਾਲ ਲੈ ਜਾਓ, ਮੈਂ ਨਹੀਂ ਜਾ ਸਕਦਾ, ਮੈਂ ਬਿਰਧਾਂ, ਮੇਰੇ ਬੇਟੇ ਨੂੰ ਮੇਰੇ ਪੁੱਤਰ ਨੂੰ ਆਪਣੇ ਨਾਲ ਲੈ ਜਾਓ, ਇਹ ਵੇਖ ਕੇ ਆਏਗਾ ਮੈਨੂੰ ਦੱਸੇਗਾ ਤਾਂ ਮੈਂ ਮੰਨਾਂਗਾ, ਤਾਂ ਮੇਰੇ ਮਨ ਦੀ ਤਸੱਲੀ ਹੋਵੇਗੀ।
ਜਿੱਤੀ ਪਹੁੰਚਿਆ ਤਿੱਤੇ ਦਿਖਾਵੋ,
ਜਿੰਨੇ ਪਤਾਲਾਂ ਆਕਾਸ਼ਾਂ ਤੱਕ ਤੁਹਾਡੀ ਪਹੁੰਚ ਹੈ, ਆਪ ਦੀ ਕਿਰਪਾ ਕਰਕੇ ਮੈਨੂੰ ਓਨੇ ਕੁ ਵਿਖਾ ਦਿਓ ਮੇਰੇ ਬੇਟੇ ਨੂੰ, ਤੇ ਮੈਂ ਇਹਦੇ ਗੱਲ ਦੇ ਉੱਤੇ ਯਕੀਨ ਕਰ ਲਵਾਂਗਾ।
ਸੁਣ ਕਹਿਤੇ ਚਿੰਨ ਸ਼੍ਰੀ ਜਗਨਨਾਥਾ,
ਜਗਤ ਦੇ ਨਾਥ ਸਤਿਗੁਰੂ ਜੀ ਨੇ ਜਦੋਂ ਪੀਰ ਦਸਤਗੀਰ ਦੀ ਇਹ ਗੱਲ ਸੁਣੀ,
ਤੈ ਕੋ ਗਇਓ ਹੱਥ ਮੈਂ ਹੱਥ,
ਪੀਰ ਦਸਤਗੀਰ ਦੇ ਪੁੱਤਰ ਦਾ ਹੱਥ ਸਤਿਗੁਰੂ ਜੀ ਨੇ ਆਪਣੇ ਹੱਥਾਂ ਵਿੱਚ ਲਿਆ। ਭਾਈ ਗੁਰਦਾਸ ਸਾਹਿਬ ਨੇ ਲਿਖੀ ਇਹ ਬਾਤ, ਕਹਿੰਦੇ ਪੀਰ ਦਸਤਗੀਰ ਦੇ ਪੁੱਤਰ ਦਾ ਹੱਥ ਆਪਣੇ ਹੱਥ ਵਿੱਚ ਲੈ ਕੇ,
ਕਹਿਓ ਕਿ ਲੋਚਨ ਮੁੰਦੋ ਦੋਈ,
ਉਹਨੂੰ ਆਖਿਆ ਬੇਟਾ ਅੱਖਾਂ ਬੰਦ ਕਰ ਲੈ ਦੋਵੇਂ, ਨੇਤਰ ਮੁੰਦ ਲੈ, ਚੱਲ ਤੈਨੂੰ ਲੱਖ ਪਤਾਲ ਤੇ ਲੱਖ ਆਕਾਸ਼ ਵਿਖਾਈਏ।
ਚਾਹੋ ਜੋ ਦੇਖ ਲਿਓ ਅਬ ਸੋਈ,
ਜੋ ਤੇਰਾ ਪਿਤਾ ਚਾਹੁੰਦਾ ਵੇਖਣਾ ਉਹ ਤੂੰ ਵੇਖ ਲੈ ਆਪਣੀਆਂ ਅੱਖਾਂ ਨਾਲ।
ਮੁੰਦ੍ਰਿਤ ਨੈਣ ਕੀਏ ਤਿੰਨ ਜਬਈ,
ਕਹਿੰਦੇ ਜਦੋਂ ਪੀਰ ਦਸਤਗੀਰ ਦੇ ਪੁੱਤਰ ਨੇ ਅੱਖਾਂ ਬੰਦ ਕੀਤੀਆਂ,
ਅਪਰ ਆਕਾਸ਼ ਦਿਖਾਇਓ ਤਬਈ,
ਕਹਿੰਦੇ ਕਿਹੋ ਜੇ ਮੰਡਲ ਵਿੱਚ ਲੈ ਗਏ ਸਤਿਗੁਰੂ ਜੀ ਉਹਨੂੰ, ਪੀਰ ਦਸਤਗੀਰ ਦੇ ਬੇਟੇ ਨੂੰ, ਜਿੱਥੇ ਤਿੰਨਾਂ ਕਾਲਾਂ ਦਾ ਅਭਾਵ ਹੋ ਜਾਂਦਾ, ਜਿੱਥੇ ਅਸੀਂ ਰਹਿ ਰਹੇ ਇੱਥੇ ਸਾਡੇ ਤਿੰਨੇ ਕਾਲ ਨੇ, ਭੂਤ ਕਾਲ ਹੈ, ਵਰਤਮਾਨ ਕਾਲ ਹੈ ਤੇ ਭਵਿੱਖ ਵੀ ਹੈ। ਜਿੱਥੇ ਪੀਰ ਦਸਤਗੀਰ ਦੇ ਪੁੱਤਰ ਨੂੰ ਲੈ ਗਏ ਨੇ ਗੁਰੂ ਨਾਨਕ ਸਾਹਿਬ, ਹੁਣ ਉੱਥੇ ਕਾਲ ਦਾ ਕੰਮ ਨਹੀਂ ਹੈ, ਉੱਥੇ ਨਾ ਭੂਤ ਕਾਲ ਹੈ, ਨਾ ਵਰਤਮਾਨ ਕਾਲ ਹੈ ਤੇ ਨਾ ਹੀ ਭਵਿੱਖ ਕਾਲ ਹੈ। ਤੋ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਐਸੇ ਮੰਡਲ ਵਿੱਚ ਲੈ ਗਏ, ਕਹਿੰਦੇ ਜਾ ਕੇ ਪੀਰ ਦਸਤਗੀਰ ਦੇ ਬੇਟੇ ਨੂੰ ਮਹਾਰਾਜ ਜੀ ਨੇ ਆਕਾਸ਼ ਵਿਖਾਏ ਹਨ।
ਕਿਤਕ ਦਿਵਸ ਤੈ ਬੀਚ ਬਿਹਾਰੇ,
ਆਕਾਸ਼ ਵਿਖਾਏ, ਕਈ ਦਿਨ ਆਕਾਸ਼ ਵਿੱਚ ਹੀ ਵਿਚਰਦੇ ਰਹੇ।
ਔਰ ਔਰ ਨਭ ਮਾਏ ਪਧਾਰੇ,
ਇੱਕ ਆਕਾਸ਼ ਵਿਖਾਇਆ ਫਿਰ ਦੂਸਰਾ ਆਕਾਸ਼ ਵਿਖਾਇਆ,
ਤੈ ਕੋ ਦੇਖ ਕਿਤਕ ਦਿਨ ਮਾਈ,
ਉਸ ਆਕਾਸ਼ ਨੂੰ ਕੁਝ ਦਿਨਾਂ ਵਿੱਚ ਵੇਖਿਆ,
ਆਨ ਆਕਾਸ਼ ਪਿਖਾ ਪੁਨ ਜਾਈ,
ਫਿਰ ਉਹਦੇ ਤੋਂ ਅੱਗੇ ਤੀਸਰਾ ਆਕਾਸ਼ ਵਿਖਾਇਆ।
ਇਸ ਬਿਦ ਸੋ ਬੋ ਬਰਖ ਬਿਤਾਏ,
ਕਹਿੰਦੇ ਏਦਾਂ ਇੱਕ ਆਕਾਸ਼ ਤੋਂ ਦੂਜੇ, ਦੂਜੇ ਤੋਂ ਤੀਜੇ, ਤੀਜੇ ਤੋਂ ਚੌਥੇ ਆਕਾਸ਼ ਵਿਖਾਂਦੇ ਚਲੇ ਜਾ ਰਹੇ ਨੇ ਗੁਰੂ ਨਾਨਕ ਸਾਹਿਬ। ਕਈ ਸਾਲ ਬੀਤ ਗਏ, ਇਉਂ ਪ੍ਰਤੀਤ ਹੁੰਦਾ ਦਸਤਗੀਰ ਦੇ ਪੁੱਤਰ ਨੂੰ, ਉਹਨੂੰ ਇਉਂ ਲੱਗਾ ਵੀ ਕਈ ਵਰੇ ਬੀਤ ਗਏ ਨੇ ਇਹ ਆਕਾਸ਼ ਵੇਖਦਿਆਂ ਵੇਖਦਿਆਂ।
ਲੱਖ ਆਕਾਸ਼ ਤਾਏ ਦਿਖਰਾਏ,
ਇੱਕ ਲੱਖ ਆਕਾਸ਼ ਪੂਰਾ ਕਹਿੰਦੇ ਪੀਰ ਦਸਤਗੀਰ ਦੇ ਪੁੱਤਰ ਨੂੰ ਸਤਿਗੁਰਾਂ ਨੇ ਵਿਖਾਇਆ।
ਪੌਰੋ ਗਏ ਪਤਾਲਨ ਮਾਈ,
ਕਹਿਣ ਲੱਗਾ ਜੀ ਲੱਖ ਆਕਾਸ਼ ਵੇਖ ਲਿਆ, ਹੁਣ ਪਤਾਲ ਵਿਖਾਓ। ਮਹਾਰਾਜ ਜੀ ਨੇ ਦੀ ਬਾਂਹ ਫੜੀ ਤੇ ਪਤਾਲ ਵਿੱਚ ਲੈ ਕੇ ਗਏ।
ਪ੍ਰਥਮੇ ਇੱਕ ਦਿਖਾਵਾ ਤਾਈ,
ਪਹਿਲਾਂ ਇੱਕ ਪਤਾਲ ਵਿਖਾਇਆ।
ਕਿਤਕ ਦਿਨ ਲੋ ਫਿਰ ਕਰ ਸਾਰੇ,
ਇੱਕ ਪਤਾਲ ਵਿੱਚ ਕਈ ਦਿਨ ਫਿਰਦੇ ਰਹੇ।
ਪੌਰੋ ਦੁਤੀਏ ਪਤਾਲ ਪਧਾਰੇ,
ਫਿਰ ਦੂਸਰੇ ਪਤਾਲ ਵਿੱਚ ਸਤਿਗੁਰੂ ਜੀ ਗਏ।
ਸੋਨੀ ਕੀ ਬਿਦ ਦੀਨ ਦਿਖਾਈ,
ਦੂਜਾ ਪਤਾਲ ਵੀ ਚੰਗੀ ਤਰ੍ਹਾਂ ਭਲੀ ਪ੍ਰਕਾਰ ਨਾਲ ਪੀਰ ਦੇ ਪੁੱਤ ਨੂੰ ਵਿਖਾ ਦਿੱਤਾ।
ਹੁਣ ਤੀਜੇ ਮੈਂ ਗੇ ਜਗ ਸਾਈ,
ਫਿਰ ਤੀਜੇ ਪਤਾਲ ਵਿੱਚ ਜਗਤ ਸਾਈ ਪਹੁੰਚੇ ਹਨ।
ਇਸ ਬਿਦ ਸੋ ਜੇ ਲੱਖ ਪਤਾਲਾ,
ਤੀਜੇ ਤੋਂ ਚੌਥੇ, ਚੌਥੇ ਤੋਂ ਪੰਜਵੇਂ ਪਤਾਲ ਵਿੱਚ ਜਾਂਦਿਆਂ ਜਾਂਦਿਆਂ ਧਰਤੀ ਹੋਰ ਪਰੇ ਹੋਰ ਹੋਰ ਹੋਰ, ਇਹ ਤਾਂ ਪਰੇ ਤੋਂ ਪਰੇ ਦਾ ਕਿਹੜਾ ਉੜਕ ਆਉਂਦਾ ਹੈ। ਕਹਿੰਦੇ ਲੱਖ ਪਤਾਲ ਮਹਾਰਾਜ ਸੱਚੇ ਪਾਤਸ਼ਾਹ ਨੇ ਪੀਰ ਦਸਤਗੀਰ ਦੇ ਪੁੱਤਰ ਨੂੰ ਵਿਖਾ ਦਿੱਤਾ।
ਸਰਬ ਦਿਖਾਏ ਤਾਏ ਕਿਰਪਾਲਾ,
ਕਿਰਪਾਲੂ ਦਿਆਲੂ ਸਤਿਗੁਰੂ ਗੁਰੂ ਨਾਨਕ ਸਾਹਿਬ ਕੁਝ ਵੀ ਕਰ ਸਕਦੇ ਨੇ। ਖਾਲਸਾ ਜੀ, ਜਿੰਨੀ ਬਿਜਲੀ ਦੀ ਸਪੀਡ ਹੈ ਨਾ, ਬਟਨ ਦਬਦਿਆਂ ਕਿਵੇਂ ਤਾਰ ਦੇ ਵਿੱਚੋਂ ਕਿਤਨੀ ਤੇਜ਼ੀ ਦੇ ਨਾਲ ਇਹ ਬਲਬ ਤੱਕ ਪਹੁੰਚਦੀ ਹੈ। ਇੰਨੀ ਸਪੀਡ ਦੇ ਨਾਲ ਇੱਕ ਗਲੈਕਸੀ ਵਿੱਚੋਂ ਦੂਸਰੀ ਗਲੈਕਸੀ ਤੱਕ ਜਾਣ ਲਈ ਜਿਹੜੇ ਯੰਤਰ ਹੁੰਦੇ ਇੰਨੀ ਸਪੀਡ ਨਾਲ ਚੱਲਣ ਤਾਂ ਕਈ ਵਰੇ ਲੱਗ ਜਾਂਦੇ ਨੇ ਇੱਕ ਗਲੈਕਸੀ ਨੂੰ ਬਤੀਤ ਕਰਕੇ ਦੂਜੀ ਗਲੈਕਸੀ ਵਿੱਚ ਜਾਂਦਿਆਂ, ਸਾਇੰਸਦਾਨ ਇਹ ਕਹਿੰਦੇ ਆ। ਪਰ ਜਿਹੜੀ ਸਾਡੀ ਸੁਰਤ ਹੈ ਨਾ, ਸੁਰਤ ਸਾਡੀ ਸੁਰਤ ਇਸ ਬਿਜਲੀ ਦੀ ਸਪੀਡ ਨਾਲੋਂ ਵੀ ਕਈ ਗੁਣਾ ਵੱਧ ਤੇਜ਼ ਹੈ। ਇੱਥੋਂ ਦਿੱਲੀ ਤੱਕ ਜੇ ਤਾਰ ਦੇ ਵਿੱਚ ਬਿਜਲੀ ਦਾ ਕਰੰਟ ਪਹੁੰਚਾਉਣਾ ਹੋਵੇ ਤੇ ਉੱਥੇ ਤੱਕ 200-250 ਮੀਲ ਜਾਂਦਿਆਂ ਉਹਨੂੰ ਟਾਈਮ ਲੱਗਣਾ। ਪਰ ਸਾਡੀ ਸੁਰਤ ਕਿਤਨੀ ਤੇਜ਼ ਹੈ ਕਿ ਇੱਕ ਅੱਖ ਦੇ ਫੋਰ ਵਿੱਚ ਇੱਥੇ ਬੈਠਿਆਂ ਸ੍ਰੀ ਬੰਗਲਾ ਸਾਹਿਬ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਬਾਰ ਚ ਪਹੁੰਚ ਸਕਦੀ ਹੈ। ਹੁਣ ਜਿਹੜੀ ਮਹਾਰਾਜ ਗੁਰੂ ਸਾਹਿਬ ਲੱਖਾਂ ਪਤਾਲ ਲੱਖਾਂ ਆਕਾਸ਼ ਵਿਖਾ ਰਹੇ ਨੇ ਨਾ, ਉਸ ਸੁਰਤ ਦੀ ਤੇਜ਼ੀ ਦੇ ਨਾਲ ਵਿਖਾ ਰਹੇ ਨੇ। ਉਹਦੇ ਨਾਲ ਉਹ ਕਿਤਨੀ ਤੇਜ਼ੀ ਕਿ ਲੱਖ ਪਤਾਲ ਤੇ ਲੱਖਾਂ ਆਕਾਸ਼ ਵਿਖਾਏ ਨੇ। ਦਸਤਗੀਰ ਦੇ ਪੁੱਤਰ ਨੂੰ ਇਉਂ ਪ੍ਰਤੀਤ ਹੋ ਰਿਹਾ ਵੀ ਕਈ ਸਾਲ ਬੀਤ ਗਏ ਨੇ। ਤੁਸੀਂ ਜਦੋਂ ਸਾਧਨਾ ਕਰਨ ਬੈਠਦੇ ਹੋ, ਸਿਮਰਨ ਕਰਨ ਲਈ ਬੈਠਦੇ ਹੋ, ਅੱਖਾਂ ਬੰਦ ਕਰ ਲੈਂਦੇ ਹੋ, ਧਿਆਨ ਆਪਣੇ ਦਸਮ ਦੁਆਰ ਦੇ ਵਿੱਚ ਆਗਿਆ ਚੱਕਰ ਵਿੱਚ ਧਾਰਦੇ ਹੋ, ਤੁਹਾਨੂੰ ਹਾਲੇ ਕੇਵਲ 10 ਜਾਂ 15 ਕੁ ਮਿੰਟ ਹੀ ਬੈਠਿਆਂ ਬੀਤਦੇ ਨੇ। ਉਹਨਾਂ 15 ਮਿੰਟਾਂ ਵਿੱਚ ਤੁਹਾਨੂੰ ਇਉਂ ਮਹਿਸੂਸ ਹੁੰਦਾ ਹੋਵੇਗਾ ਕਿ ਮਾਨੋ ਜਿਵੇਂ ਘੰਟਾ ਡੇਢ ਹੋ ਗਿਆ ਅਸੀਂ ਬੈਠੇ ਹੋਏ ਹਾਂ, ਇਉਂ ਪ੍ਰਤੀਤ ਹੁੰਦਾ। ਹਾਲਾਂਕਿ ਟਾਈਮ ਹਾਲੇ ਕੇਵਲ 15 ਕੁ ਮਿੰਟ ਲੰਘੇ ਹੁੰਦੇ, 10 ਕੁ ਮਿੰਟ ਹੀ ਲੰਘੇ ਹੁੰਦੇ ਆ, ਪਰ ਇਉਂ ਪ੍ਰਤੀਤ ਹੁੰਦਾ ਵੀ ਜਿਵੇਂ ਘੰਟਾ ਸਵਾ ਘੰਟਾ ਹੋ ਗਿਆ ਹੋਵੇਗਾ ਬੈਠਿਆਂ। ਅੱਖਾਂ ਖੋਲ ਕੇ ਘੜੀ ਵੱਲ ਤੱਕਦੇ ਹੋ ਤਾਂ ਵੇਖਦੇ ਹੋ ਹਾਲੇ ਤਾਂ 5-10 ਮਿੰਟ ਹੀ ਹੋਏ ਨੇ। ਹੁਣ ਪੀਰ ਦਸਤਗੀਰ ਦੇ ਪੁੱਤਰ ਨੂੰ ਇਉਂ ਪ੍ਰਤੀਤ ਹੋ ਰਿਹਾ ਵੀ ਖਬਰੇ ਕਿੰਨਾ ਕੁ ਸਮਾਂ ਤੇ ਕਿੰਨੇ ਕੁ ਸਾਲ ਲੰਘੀ ਜਾਂਦੇ ਨੇ ਨਾ ਪਤਾਲਾਂ ਤੇ ਆਕਾਸ਼ਾਂ ਨੂੰ ਵੇਖਦਿਆਂ ਹੋਇਆ।
ਬਹੁਤ ਬਰਕ ਲਗ ਕਾਲ ਬਿਤਾਇਓ,
ਕਈ ਸਾਲ ਤਾਂ ਪਤਾਲ ਹੀ ਵੇਖਦਾ ਰਿਹਾ।
ਵਿਚਰਤ ਪੀਰ ਤਾ ਤੇ ਅਕੁਲਾਇਓ,
ਹੁਣ ਫਿਰਦਿਆਂ ਫਿਰਦਿਆਂ ਪੀਰ ਦਸਤਗੀਰ ਦਾ ਪੁੱਤਰ ਵਿਆਕੁਲ ਹੋ ਗਿਆ, ਬੇਬਲ ਹੋ ਗਿਆ ਜਦੋਂ ਨੇ ਵੇਖਿਆ ਵੀ ਕਈ ਵਰੇ ਬੀਤ ਗਏ ਨੇ।
ਹੱਥ ਬੰਦ ਕੇ ਗੁਰੂ ਅਗਾਰੀ,
ਹੱਥ ਜੋੜ ਕੇ ਪੀਰ ਦਸਤਗੀਰ ਦਾ ਪੁੱਤਰ ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗਾ,
ਹੋਏ ਅਧੀਨ ਬਹੁ ਬਿਨੇ ਉਚਾਰੀ,
ਸਤਿਗੁਰਾਂ ਦੇ ਅਧੀਨ ਹੋ ਕੇ ਬੇਨਤੀ ਕਰਦਾ ਬੋਲਿਆ,
ਅੰਤ ਨਯਾਵਤ ਗੈਨ ਪਤਾਲਾ।
ਕਹਿਣ ਲੱਗਾ ਜੀ ਇਹਨਾਂ ਦਾ ਕਿਹੜਾ ਅੰਤ ਤੇ ਆਉਂਦਾ, ਇੱਕ ਪਤਾਲ ਤੋਂ ਬਾਅਦ ਦੂਜਾ ਤੀਜਾ, ਮਹਾਰਾਜ ਇਹਨਾਂ ਦਾ ਅੰਤ ਨਹੀਂ ਆਉਂਦਾ।
ਵਿਚਰਤ ਬੀਤ ਗਏ ਹੋ ਚਿਰ ਕਾਲਾ,
ਇੱਥੇ ਵਿਚਰਦਿਆਂ ਕਈ ਵਰੇ ਬੀਤ ਗਏ ਨੇ, ਪਹਿਲਾਂ ਆਕਾਸ਼ ਵੇਖਦਿਆਂ ਹੁਣ ਪਤਾਲ ਵੇਖਦਿਆਂ।
ਚਲੋ ਆਪਣੇ ਅਭਿਆਸ ਥਾਨਾ,
ਮਹਾਰਾਜ ਦੱਸਣਾ ਤੇ ਸੀ ਮੈਂ ਜਾ ਕੇ ਆਪਣੇ ਅੱਬਾ ਜਾਨ ਨੂੰ ਕਿ ਮੈਂ ਲੱਖ ਪਤਾਲ ਲੱਖ ਆਕਾਸ਼ ਵੇਖ ਆਇਆ, ਪਰ ਜਿੰਨੇ ਸਾਲ ਇੱਥੇ ਵੇਖਦਿਆਂ ਬੀਤ ਗਏ ਨੇ, ਵਾਪਸ ਜਾਵਾਂਗਾ, ਖਬਰੇ ਅੱਬਾ ਜਾਨ ਹੈ ਕਿ ਅੱਗੇ ਚਾਲਾ ਪਾ ਗਿਆ ਹੋਵੇ ਤੇ ਦੱਸਣਾ ਕਿਹਨੂੰ ਹੈ ਜਾ ਕੇ। ਮਹਾਰਾਜ ਵਰੇ ਤਾਂ ਇੱਥੇ ਹੀ ਕਈ ਬੀਤ ਗਏ ਹੈ, ਮਹਾਰਾਜ ਜੀ ਚਲੋ ਕਿਰਪਾ ਕਰੋ ਹੁਣ ਵਾਪਸ ਚੱਲੀਏ।
ਤੁਮ ਖੁਦਾਏ ਹੋ ਲਖੋ ਨਯਾਨਾ,
ਮਹਾਰਾਜ ਮੈਂ ਜਾਣ ਲਿਆ ਹੈ ਤੁਸੀਂ ਖੁਦਾ ਹੋ, ਤੁਹਾਡੇ ਤੋਂ ਬਿਨਾਂ ਮੈਂ ਕਿਸੇ ਦੂਸਰੇ ਵੱਖਰੇ ਖੁਦਾ ਨੂੰ ਨਹੀਂ ਜਾਣਦਾ।
ਸੁਣ ਕੇ ਸ੍ਰੀ ਗੁਰ ਗਿਰਾ ਉਚਾਰੀ,
ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੋਲੇ,
ਜੇ ਕਿਛ ਚਾਹੋਵੇ ਹਿਰਦੇ ਮਜਾਰੀ।
ਮਹਾਰਾਜ ਜੀ ਕਹਿੰਦੇ ਆ ਬੇਟਾ, ਜੇ ਹਾਲੇ ਵੀ ਤੇਰੇ ਮਨ ਚ ਕੋਈ ਚਾਹਨਾ ਜਾਂ ਇੱਛਾ ਹੈ,
ਦੇਖੋ ਔਰ ਆਕਾਸ਼ ਪਤਾਲਾ,
ਜੇ ਹਾਲੇ ਹੋਰ ਆਕਾਸ਼ ਵੇਖਣੇ ਹੈ, ਹੋਰ ਪਤਾਲ ਵੇਖਣੇ ਹਨ,
ਅੰਤ ਨਹੀਂ ਕਛ ਰਹੇ ਵਿਸ਼ਾਲਾ,
ਹੋਰ ਵਿਖਾ ਦਿੰਨੇ ਆ, ਫਿਰ ਨਾ ਅੱਖੀ ਵੀ ਚਾਨਾ ਰਹਿ ਗਈ ਹੈ, ਜੇ ਹੋਰ ਵੇਖਣੇ ਤੇ ਹੋਰ ਵਿਖਾ ਦਿੰਨੇ ਆ, ਪਰ ਇਹਨਾਂ ਦਾ ਅੰਤ ਨਹੀਂ ਪੈਣਾ, ਇਹ ਪਰੇ ਤੋਂ ਪਰੇ ਹਨ।
ਜੇਕਰ ਅਕੁਲਾ ਵਾ ਚਿੱਤ ਤੋਰਾ,
ਤੇ ਜੇ ਤੇਰਾ ਚਿੱਤ ਵਿਆਕੁਲ ਤੇ ਬੇਬਲ ਹੋ ਗਿਆ,
ਚਲਿਓ ਚੈਤੇ ਆਪਣੋ ਠੋਰਾ,
ਵਾਪਸ ਆਪਣੇ ਟਿਕਾਣੇ ਤੇ ਆਪਣੀ ਜਗ੍ਹਾ ਤੇ ਜਾਣਾ ਚਾਹੁੰਦਾ ਹੈ।
ਤਬ ਪਿਤ ਨਿਸ਼ਾ ਆਵੇ ਜੈਸੇ,
ਤੇ ਤੂੰ ਜਾ ਕੇ ਆਪਣੇ ਅੱਬਾ ਨੂੰ ਮਿਲਣਾ, ਉਹਦੀ ਜਿਵੇਂ ਮਨ ਦੀ ਤਸੱਲੀ ਹੋ ਜਾਵੇ।
ਜੈਸੇ ਕਾਰਜ ਕਰੋ ਅਬ ਤੈਸੇ,
ਹੁਣ ਤੈਨੂੰ ਉਹ ਇੱਕ ਕੰਮ ਕਰ ਲੈਣਾ ਚਾਹੀਦਾ ਵੀ ਤੇਰੇ ਪਿਓ ਦੀ ਤਸੱਲੀ ਹੋ ਜਾਵੇ, ਪੀਰ ਦਸਤਗੀਰ ਦੀ।
ਸੰਗਤ ਮੈਂ ਪੰਚਾਮ੍ਰਿਤ ਹੋਈ,
ਕਹਿਣ ਲੱਗੇ ਪਾਤਸ਼ਾਹ ਕੇ ਹੁਣ ਇੱਥੇ ਸੰਗਤ ਹੋ ਰਹੀ ਹੈ, ਹਰੀ ਕੀਰਤਨ ਹੋ ਰਿਹਾ, ਤੇ ਸੰਗਤ ਵਿੱਚ ਪੰਚਾਮ੍ਰਿਤ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਹੋ ਰਹੀ ਹੈ।
ਤੈਂਤੀ ਲੇਕਰ ਚਲੀਏ ਸੋਈ,
ਇੱਕ ਕੜਾਹੀ ਕੜਾਹ ਪ੍ਰਸ਼ਾਦ ਦੀ ਭਰ ਕੇ ਲੈ ਲੈ ਆਪਣੇ ਪਿਤਾ ਨੂੰ ਦੇਣ ਵਾਸਤੇ, ਵੀ ਉਹਨੂੰ ਤਸੱਲੀ ਹੋ ਜਾਏ ਕਿ ਹਾਂ ਤੂੰ ਵਾਕਈ ਲੱਖ ਪਤਾਲ ਤੇ ਲੱਖ ਆਕਾਸ਼ ਵੇਖ ਕੇ ਚੱਲਿਆ। ਖਾਲਸਾ ਜੀ, ਮਹਾਂਪੁਰਸ਼ ਦੱਸਦੇ ਵੀ ਪਹਿਲੀ ਵਾਰ ਕੜਾਹ ਪ੍ਰਸ਼ਾਦ ਦੀ ਦੇਹ ਗੁਰੂ ਨਾਨਕ ਸਾਹਿਬ ਨੇ ਇਉਂ ਪ੍ਰਗਟ ਕੀਤੀ। ਤੁਰੋਂ ਪਤਾਲੋਂ ਲਈ ਕੜਾਹੀ, ਭਾਈ ਗੁਰਦਾਸ ਸਾਹਿਬ ਜੀ ਲਿਖਦੇ ਹੈ, ਮਹਾਰਾਜ ਜੀ ਕਹਿੰਦੇ ਆ ਵੀ ਆਪਣੇ ਪਿਤਾ ਦੀ ਤਸੱਲੀ ਕਰਾਉਣ ਲਈ, ਉਹਦੀ ਨਿਸ਼ਾ ਕਰਾਉਣ ਲਈ ਇਥੋਂ ਪਤਾਲ ਦੇ ਵਿੱਚੋਂ ਕੜਾਹ ਪ੍ਰਸ਼ਾਦ ਦੀ ਕੜਾਹੀ ਭਰ ਕੇ ਲੈ ਲੈ।
ਅਸ ਕਹਿ ਗਏ ਜਹਾਂ ਸਤ ਸੰਗਤ,
ਇਸ ਤਰ੍ਹਾਂ ਕਹਿ ਕੇ ਸਤਿਗੁਰੂ ਜੀ ਪਤਾਲ ਚ ਉਥੇ ਗਏ ਜਿੱਥੇ ਸੰਗਤ ਹੋ ਰਹੀ ਹੈ, ਕਥਾ ਹੋ ਰਹੀ ਸੀ, ਕੀਰਤਨ ਹੋ ਰਿਹਾ ਸੀ, ਨਿਸ਼ਾਨ ਸਾਹਿਬ ਗੁਰੂ ਨਾਨਕ ਸਾਹਿਬ ਦੇ ਝੂਲ ਰਹੇ ਹਨ।
ਬੈਠੀ ਸੰਤਨ ਕੀ ਸ਼ੁਭ ਪੰਗਤ,
ਬੜੇ ਬੜੇ ਸੰਤ ਪੁਰਸ਼ ਮਹਾਤਮਾ ਪੁਰਸ਼ਾਂ ਦੀ ਪੰਗਤ ਉਥੇ ਬੈਠੀ ਹੈ।
ਸ਼੍ਰੀ ਗੁਰ ਕੋ ਅਵ ਲੋਕਾ ਜਬਈ,
ਜਦੋਂ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਵੀ ਸਤਿਗੁਰੂ ਜੀ ਆਏ ਹਨ,
ਉਰ ਪਰ ਹਰਕ ਉਠੇ ਸਭ ਤਬਈ,
ਉਹਨਾਂ ਦੇ ਹਿਰਦੇ ਖੇੜੇ ਨਾਲ ਭਰ ਗਏ, ਖੁਸ਼ੀ ਤੇ ਵਿਕਾਸ ਨਾਲ ਉਹਨਾਂ ਦੇ ਹਿਰਦੇ ਭਰ ਗਏ।
ਪਦ ਪੰਕਜ ਪਰ ਬੰਧਨ ਧਾਰੀ,
ਸਤਿਗੁਰੂ ਜੀ ਦੇ ਪਾਵਨ ਤੇ ਸੋਹਣਿਆਂ ਚਰਨਾਂ ਕਮਲਾਂ ਤੇ ਉਹਨਾਂ ਸਾਰਿਆਂ ਸੰਤ ਜਾਨਾਂ ਨੇ ਮੱਥਾ ਟੇਕਿਆ, ਵੰਦਨਾ ਕੀਤੀ।
ਬੈਠਾ ਰੇ ਪੁਨ ਸਭਾ ਮਜਾਰੀ,
ਸਭਾ ਵਿੱਚ ਜਿਹੜਾ ਉੱਚਾ ਸਥਾਨ ਸੀ ਉਸ ਅਸਥਾਨ ਤੇ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਨੂੰ ਉਹਨਾਂ ਨੇ ਬਿਠਾਇਆ।
ਦੀਪ ਬਾਰ ਆਰਤੀ ਉਤਾਰੀ,
ਥਾਲ ਤਿਆਰ ਕਰਕੇ ਆਰਤੀ ਦਾ ਸਤਿਗੁਰਾਂ ਦੇ ਸਨਮੁਖ ਆਰਤੀ ਉਤਾਰਦੇ ਹਨ।
ਪੂਜਨ ਕੀਨ ਪ੍ਰਸ਼ੰਸ਼ ਉਚਾਰੀ,
ਫੁੱਲਾਂ ਦੀ ਵਰਖਾ ਕਰਦੇ ਨਾਲੇ ਆਪਣੇ ਮੁਖੋਂ ਸਤਿਗੁਰਾਂ ਦੀ ਪ੍ਰਸੰਸਾ ਕਰਦੇ ਹਨ।
ਕਰ ਪੰਚਾਮ੍ਰਿਤ ਕੋ ਪਲ ਰੀਤੀ,
ਭਲੀ ਪ੍ਰਕਾਰ ਨਾਲ ਕੜਾਹ ਪ੍ਰਸ਼ਾਦ ਦੀ ਦੇਗ ਉਥੇ ਤਿਆਰ ਕੀਤੀ ਹੋਈ ਸੀ।
ਇਹ ਅਰਦਾਸ ਖਰੇ ਯੁੱਧ ਪ੍ਰੀਤੀ,
ਅਰਦਾਸ ਕੀਤੀ ਕੜਾਹ ਪ੍ਰਸ਼ਾਦ ਦੀ ਦੇਗ ਦਾ ਅਰਦਾਸਾ ਕੀਤਾ।
ਬੋਰੋ ਬਾਂਟ ਦੀਨ ਸਭ ਤਾਈ,
ਫੇਰ ਉਹ ਕੜਾਹ ਪ੍ਰਸ਼ਾਦ ਦੀ ਦੇਗ ਸਾਰਿਆਂ ਵਿੱਚ ਵਰਤਾ ਦਿੱਤੀ, ਵੰਡ ਦਿੱਤੀ।
ਲੀਨ ਪੀਰ ਸੁਤ ਹਰਖ ਬਡਾਈ,
ਤੇ ਜਿਹੜਾ ਉਹ ਪੀਰ ਦਾ ਪੁੱਤਰ ਸੀ ਉਹਨੂੰ ਵੀ ਵਰਤਾਰਾ ਮਿਲਿਆ, ਉਹਨੂੰ ਖੁੱਲਾ ਗੱਫਾ ਕੜਾਹ ਪ੍ਰਸ਼ਾਦ ਦੀ ਦੇਗ ਦਾ ਦਿੱਤਾ।
ਇਸ ਵਿਦ ਬਹੁ ਸੰਗਤ ਕੇ ਮਾਈ,
ਏਦਾਂ ਬਹੁਤ ਸਾਰੀ ਸੰਗਤ ਸੀ ਗੁਰਸਿੱਖ ਸਨ।
ਫਿਰੇ ਪ੍ਰਭੂ ਦਿਖ ਰਾਈ ਤਾਈ,
ਮਹਾਰਾਜ ਜੀ ਨੇ ਦਸਤਗੀਰ ਦੇ ਪੁੱਤਰ ਨੂੰ ਨਾਲ ਲੈ ਕੇ ਸਾਰੀ ਸੰਗਤ ਦੇ ਦਰਸ਼ਨ ਕਰਾਏ।
ਜਬ ਕਚਕੋਲ ਪੂਰ ਤੈ ਲੀਨਾ,
ਇੱਕ ਕਚਕੋਲ ਭਰ ਲਿਆ, ਇੱਕ ਕਚਕੋਲ ਭਰ ਕੇ ਨਾਲ ਲੈ ਲਿਆ।
ਸ਼੍ਰੀ ਗੁਰ ਬੋਰ ਪਿਆਨੋ ਕੀਨਾ,
ਔਰ ਸਤਿਗੁਰੂ ਜੀ ਉਥੋਂ ਵਾਪਸ ਬਗਦਾਦ ਨੂੰ ਚੱਲ ਪਏ।
ਤਬ ਬਗਦਾਦ ਦੇਸ਼ ਮੇ ਆਏ,
ਅੱਖਾਂ ਖੁੱਲੀਆਂ ਤੇ ਪੀਰ ਦਸਤਗੀਰ ਦੇ ਪੁੱਤਰ ਨੇ ਕੀ ਵੇਖਿਆ ਵੀ ਉਹ ਬਗਦਾਦ ਵਿੱਚ ਬੈਠਾ।
ਉਤੋ ਪੀਰ ਬੈਠੇ ਹੋ ਜੈ ਥਾਈ,
ਜਿੱਥੇ ਇਹਦਾ ਅੱਬਾ ਇਹਦਾ ਪੀਰ ਯਾਨੀ ਕਿ ਦਸਤਗੀਰ ਬੈਠਾ ਹੋਇਆ ਸੀ।
ਪੂਜਨ ਕੀਨ ਪੀਰ ਸੁਤ ਤਾਈ,
ਇਹ ਆਇਆ ਉਹਨੂੰ ਵੇਖਿਆ, ਕਹਿੰਦਾ ਅੱਬਾ ਜਾਨ ਤੂੰ ਤਾਂ ਹਲੇ ਓਦਾਂ ਦਾ ਹੀ ਓਦਾਂ ਪਿਆ, ਇੰਨੇ ਸਾਲ ਲੰਘ, ਤੇਰਾ ਤਾਂ ਕੋਈ ਰੂਪ ਰੰਗ ਚੇਨ ਵਰਨ ਕੋਈ ਬਦਲਿਆ ਹੀ ਨਹੀਂ, ਖੁਦਾ ਦਾ ਸ਼ੁਕਰ ਹੈ ਮੈਂ ਤਾਂ ਕੁਝ ਹੋਰ ਹੀ ਅੰਦਾਜ਼ੇ ਲਾਈ ਬੈਠਾ ਸਾਂ, ਵੀ ਅੱਬਾ ਜਾਨ ਤਾਂ ਚੱਲ ਵਸੇ ਹੋਣੇ, ਵੀ ਮੈਨੂੰ ਤਾਂ ਆਉਂਦੇ ਹੀ ਬੜੇ ਸਾਲ ਲੱਗ ਗਏ। ਪੀਰ ਜੀ ਨੂੰ ਕਹਿੰਦਾ ਉਹਦਾ ਬੇਟਾ, ਮਹਾਰਾਜ ਖੁਸ਼ੀ ਹੋਈ ਇਹਨੂੰ ਵੇਖ ਕੇ।
ਲੱਖ ਪਤਾਲ ਨਭ ਦੇਖੇ ਜਾਈ,
ਅੱਗੋਂ ਪੁੱਛਦਾ ਕਹਿੰਦਾ ਪੁੱਤਰਾ ਜਿਹੜਾ ਕੰਮ ਗਿਆ ਸੀ ਦੱਸ ਵੀ ਕਰ ਆਇਆ, ਲੱਖ ਪਤਾਲ ਤੇ ਲੱਖ ਆਕਾਸ਼ ਵੇਖੇ ਨੇ ਜਾਂ ਨਹੀਂ।
ਕਹਿ ਫਕੀਰ ਨੇ ਝੂਠ ਅਲਾਏ,
ਆ ਜਿਹੜਾ ਪੀਰ ਆ ਨਾਨਕ ਇਹਨੇ ਝੂਠ ਤਾਂ ਨਹੀਂ ਸੀ ਬੋਲਿਆ, ਇਹਨੇ ਝੂਠ ਤਾਂ ਨਹੀਂ ਸੀ ਆਖਿਆ, ਤੂੰ ਵੇਖੇ ਨੇ ਕਿ ਨਹੀਂ ਲੱਖ ਪਤਾਲ ਤੇ ਲੱਖ ਆਕਾਸ਼।
ਅਟਕੈ ਤੂਰਨ ਤੁਮ ਚੱਲ ਆਏ,
ਕਹਿੰਦਾ ਬੜੀ ਛੇਤੀ ਪਰਤਿਆ, ਇੰਨੀ ਛੇਤੀ ਤੂੰ ਆ ਵੀ ਗਿਆ, ਲੱਖ ਪਤਾਲ ਤੇ ਲੱਖ ਆਕਾਸ਼ ਵੇਖਣ ਤੇ ਟਾਈਮ ਲੱਗਦਾ, ਤੂੰ ਤਾਂ ਬੜੀ ਛੇਤੀ ਮੁੜ ਆਇਆ।
ਬਿਸਮਿਓ ਦਸਤਗੀਰ ਸੁੱਤ ਸੁਣ ਕੇ,
ਇਹ ਸੁਣ ਕੇ ਦਸਤਗੀਰ ਦਾ ਪੁੱਤਰ ਬੜਾ ਹੈਰਾਨ ਹੋਇਆ।
ਅਤਿਸ਼ੈ ਅਚਰਜ ਕੋ ਮਨ ਗੁਣ ਕੇ,
ਬੜਾ ਅਚਰਜ ਜਿਹਾ ਹੋਇਆ ਆਪਣੇ ਮਨ ਚ ਸੋਚਦਾ।
ਕਹਿਣ ਲੱਗਿਓ ਹੇ ਪਿਤਾ ਸੁਨੀਜੈ,
ਕਹਿਣ ਲੱਗਾ ਹੇ ਪਿਤਾ ਜੀ ਸੁਣੋ ਧਿਆਨ ਨਾਲ,
ਇਹ ਦਰਵੇਸ਼ ਖੁਦਾਈ ਲਖੀਜੈ।
ਪਹਿਲੀ ਗੱਲ ਤਾਂ ਇਹ ਸੁਣ ਕੇ ਪੱਲੇ ਬੰਨ ਲੋ, ਜਿਨ੍ਹਾਂ ਨੂੰ ਤੂੰ ਕੱਲਾ ਫਕੀਰ ਕਹਿਣਾ, ਦਰਅਸਲ ਇਹ ਆਪ ਖੁਦਾ ਹਨ।
ਸਤਿ ਸ੍ਰੀ ਅਕਾਲ।
ਇਹ ਦਰਵੇਸ਼ ਖੁਦਾ ਹਨ ਇਹ ਜਾਣ ਲੈ।
ਤੁਮ ਤੋ ਕਹਿਓ ਕਿ ਤੂਰਨ ਆਏ,
ਅੱਬਾ ਜਾਨ ਤੂੰ ਕਹਿਣਾ ਵੀ ਮੈਂ ਛੇਤੀ ਮੁੜ ਕੇ ਆ ਗਿਆ,
ਕਿਤੇ ਸਹਿਸਿਆਮ ਬਰਖ ਬਿਤਾਏ,
ਪਰ ਮੈਨੂੰ ਤਾਂ ਇਉਂ ਲੱਗਾ ਵੀ ਖਬਰੇ ਕਿੰਨੇ ਵਰੇ ਉੱਥੇ ਅਣਗਿਣਤ ਵਰੇ ਮੈਨੂੰ ਬੀਤ ਗਏ ਵੇਖਦਿਆਂ ਵੇਖਦਿਆਂ।
ਲੱਖ ਪਤਾਲ ਆਕਾਸ਼ ਦਿਖਾਏ,
ਲੱਖਾਂ ਪਤਾਲ ਤੇ ਲੱਖ ਆਕਾਸ਼ ਮੈਨੂੰ ਇਹਨਾਂ ਨੇ ਵਿਖਾਏ ਹਨ,
ਔਰੋ ਔਰਕ ਹੱਥ ਨ ਆਏ,
ਇਹਨਾਂ ਅੱਗੇ ਹੋਰ ਲੈ ਕੇ ਜਾਂਦੇ ਸੀ, ਕਹਿੰਦੇ ਹੋਰ ਵੇਖ ਲੈ ਜੇ ਵੇਖਣੇ ਅੰਤ ਕੋਈ ਨੀ ਜੇ, ਪਰ ਮੈਂ ਇਹਨਾਂ ਨੂੰ ਬੇਨਤੀ ਕੀਤੀ ਵੀ ਜਿਹਨੂੰ ਜਾ ਕੇ ਦੱਸਣਾ ਕਿਤੇ ਉਹ ਇਹਨਾਂ ਟੁਰ ਗਿਆ ਹੋਵੇ, ਮੈਂ ਤਾਂ ਤੇਰੇ ਕਰਕੇ ਛੇਤੀ ਮੁੜਿਆ ਤੇ ਤੂੰ ਕਹਿਣਾ ਵੀ ਬੜੀ ਛੇਤੀ ਆ ਗਿਆ, ਮੈਨੂੰ ਤਾਂ ਉੱਥੇ ਬੜੇ ਵਰੇ ਬੀਤ ਗਏ ਨੇ।
ਗਯੋ ਹਾਰ ਅਵ ਲੋਕਿਓ ਜਬਈ,
ਮੈਂ ਹਾਰ ਗਿਆ ਸਾਂ ਵੇਖਦਿਆਂ ਵੇਖਦਿਆਂ, ਥੱਕ ਗਿਆ ਸਾਂ ਵਿਆਕੁਲ ਹੋ ਗਿਆ ਸਾਂ।
ਕਹਿ ਕਰ ਮੈਂ ਹਟਿਆ ਵਾ ਤਬ,
ਮੈਂ ਤਾਂ ਇਹਨਾਂ ਨੂੰ ਬੇਨਤੀ ਕਰਕੇ ਮੋੜ ਕੇ ਲਿਆਇਆ, ਇਹ ਤਾਂ ਹੋਰ ਅੱਗੇ ਲੈ ਕੇ ਜਾਂਦੇ ਸਨ।
ਜੈ ਕਹਿ ਸੰਗਤ ਇਨਕੀ ਦੇਖੀ,
ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਹਿੰਦਾ ਪਿਤਾ ਜੀ ਲੱਖ ਪਤਾਲ ਤਾਂ ਲੱਖ ਆਕਾਸ਼ ਤਾਂ ਮੈਂ ਵੇਖੇ ਹੀ ਨੇ, ਪਰ ਜਿੱਥੇ ਜਿੱਥੇ ਵੀ ਜਿਹੜੇ ਜਿਹੜੇ ਪਤਾਲ ਚ ਜਿਹੜੇ ਜਿਹੜੇ ਆਕਾਸ਼ ਵਿੱਚ ਮੈਨੂੰ ਲੈ ਕੇ ਗਏ ਨੇ ਨਾ, ਉੱਥੇ ਉੱਥੇ ਹੀ ਇਹਨਾਂ ਦੀ ਉਮਤ ਸੀ, ਇਹਨਾਂ ਦੇ ਸਿੱਖ ਸੀ, ਇਹਨਾਂ ਦੀ ਸੰਗਤ ਸੀ।
ਸਤਿ ਸ੍ਰੀ ਅਕਾਲ।
ਕਹਿੰਦੇ ਆ ਨਾ ਕਈ ਵੀ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਦੀ ਗਿਣਤੀ ਥੋੜੀ ਹੈ, ਇਸ ਧਰਤੀ ਤੇ ਜਾਪਦੀ ਹੈ ਥੋੜੀ, ਪਰ ਇਹੋ ਜਿਹੀਆਂ ਕਿਤੜੀਆਂ ਧਰਤੀਆਂ ਨੇ ਗੁਰੂ ਨਾਨਕ ਦੀ ਸਿੱਖੀ ਬੇਅੰਤ ਹੈ, ਬੇਅੰਤ ਹੈ। ਕਹਿੰਦਾ ਮੈਂ ਜਿੱਥੇ ਵੇਖਦਾ ਸੀ ਜਾ ਕੇ ਉੱਥੇ ਇਹਨਾਂ ਦੀ ਸੰਗਤ ਸੀ, ਉੱਥੇ ਇਹਨਾਂ ਦੀ ਉਮਤ ਸੀ। ਜਹ ਕਹਿ ਸੰਗਤ ਇਨ ਕੀ ਦੇਖੀ, ਜਿੱਥੇ ਕਿੱਥੇ ਮੈਂ ਇਹਨਾਂ ਦੀ ਸੰਗਤ ਵੇਖੀ ਹੈ।
ਪਦ ਪੂਜੇ ਕਰ ਪ੍ਰੀਤ ਵਿਸ਼ੇਖੇ,
ਜਿੱਥੇ ਜਾਂਦੇ ਸੀ ਇਹਨਾਂ ਦੀ ਸੰਗਤ ਇਹਨਾਂ ਦੇ ਚਰਨ ਪੂਜਦੀ ਸੀ, ਇਹਨਾਂ ਦੇ ਚਰਨਾਂ ਵਿੱਚ ਆ ਕੇ ਨਮਸਕਾਰਾਂ ਕਰਦੀ ਸੀ।
ਦਸਤਗੀਰ ਸੁਨ ਅਦਭੁਤ ਬਾਣੀ,
ਜਦੋਂ ਪੀਰ ਦਸਤਗੀਰ ਨੇ ਇਹ ਅਦਭੁਤ ਬਾਣੀ ਸੁਣੀ,
ਬਿਸਮਰਿਓ ਕਛ ਜਾਤ ਨ ਜਾਣੀ,
ਉਹ ਹੈਰਾਨ ਹੋ ਗਿਆ, ਉਹਨੂੰ ਸਮਝ ਨਾ ਆਵੇ ਵੀ ਇਹ ਗੱਲ ਹੋ ਕੀ ਰਹੀ ਹੈ। ਇਹ ਕਹਿੰਦਾ ਕਈ ਵਰੇ ਬੀਤ ਗਏ ਨੇ, ਉਹ ਸੁਣ ਸੁਣ ਕੇ ਦਸਤਗੀਰ ਹੈਰਾਨ ਹੋ ਰਿਹਾ।
ਏਠਾਂ ਘਟਿਕਾ ਬੀਤੀ ਦੋ,
ਕਹਿੰਦਾ ਇੱਥੇ ਤਾਂ ਹਾਲੇ ਦੋ ਘੜੀਆਂ ਹੀ ਬੀਤੀਆਂ ਨੇ, 24 ਮਿੰਟਾਂ ਦੀ ਇੱਕ ਘੜੀ ਹੁੰਦੀ, ਕਹਿੰਦਾ ਇੱਥੇ ਤਾਂ ਹਾਲੇ ਦੋ ਘੜੀਆਂ ਹੀ ਬੀਤੀਆਂ ਹਨ।
ਬੈਠੇ ਰਹੇ ਉੱਠੇ ਨੈ ਕੋ,
ਅਸੀਂ ਤਾਂ ਹਾਲੇ ਬੈਠੇ ਹੀ ਸੀ, ਹਾਲੇ ਤਾਂ ਉੱਠ ਕੇ ਵੀ ਨਹੀਂ ਗਏ, ਜਦੋਂ ਇਹ ਸਾਡੇ ਕੋਲੋਂ ਗਏ ਨੇ ਅਸੀਂ ਉਦੋਂ ਦੇ ਇੱਥੇ ਹੀ ਬੈਠੇ ਹਾਂ, ਦੋ ਘੜੀਆਂ ਹੀ ਹਾਲੇ ਇੱਥੇ ਬੀਤੀਆਂ ਹਨ।
ਬਰਖ ਅਗਨ ਇਹ ਕੈਤ ਬਿਤਾਏ,
ਪਰ ਮੇਰਾ ਬੇਟਾ ਕਹਿੰਦਾ ਵੀ ਮੈਂ ਅਣਗਿਣਤ ਸਾਲ ਬਤੀਤ ਕਰਕੇ ਆ ਗਿਆ, ਹੈਰਾਨੀ ਹੈ ਇੱਥੇ ਦੋ ਘੜੀਆਂ ਬੀਤੀਆਂ ਨੇ, ਇਹ ਅਣਗਿਣਤ ਸਾਲ ਖਬਰੇ ਕਿਵੇਂ ਬਤੀਤ ਕਰਕੇ ਆ ਗਿਆ।
ਲੱਖ ਪਤਾਲ ਆਕਾਸ਼ ਦਿਖਾਏ,
ਲੱਖ ਪਤਾਲ ਤੇ ਲੱਖ ਆਕਾਸ਼ ਵੇਖਣੇ ਕੋਈ ਸੌਖੀ ਗੱਲ ਨਹੀਂ, ਉਹਨਾਂ ਨੂੰ ਵੇਖਦਿਆਂ ਵਾਕਈ ਸਮਾਂ ਤਾਂ ਲੱਗਾ ਹੋਵੇਗਾ, ਪਰ ਇੱਥੇ ਤਾਂ ਦੋ ਘੜੀਆਂ ਹੀ ਬੀਤੀਆਂ ਹਨ।
ਸਭ ਬਿਦ ਲੱਕ ਕਹਿ ਬਾਤ ਅਸੰਭਾ,
ਉਹ ਸਰਬ ਪ੍ਰਕਾਰ ਨਾਲ ਇਸ ਅਚੰਭੀ ਗੱਲ ਨੂੰ ਜਾਣ ਕੇ ਹੈਰਾਨ ਹੋ ਰਿਹਾ।
ਮਾਨ ਰਿਓ ਮਨ ਪੀਰ ਅਚੰਭਾ,
ਫੇਰ ਦਸਤਗੀਰ ਦਾ ਮਨ ਅਚੰਭਤ ਹੋ ਰਿਹਾ ਹੈ।
ਹਿਰਦੇ ਵਿਚਾਰ ਕੀਨ ਚਿਰ ਤਾਈ,
ਹਿਰਦੇ ਵਿੱਚ ਲੰਮੇ ਸਮੇਂ ਤੱਕ ਇਹ ਸੋਚਦਾ ਹੈ, ਵਿਚਾਰ ਕਰਦਾ ਹੈ।
ਸਭ ਪੀਰਨ ਮੈਂ ਮੋਰ ਵਡਾਈ,
ਕਹਿੰਦਾ ਸਾਰੇ ਪੀਰਾਂ ਦੇ ਵਿੱਚ ਮੇਰੀ ਵੱਡੀ ਵਡਿਆਈ ਸੀ।
ਅਜ਼ਮਤ ਮਾਈ ਮੋਏ ਸਮਾਨਾ,
ਪਰ ਮੈਂ ਸੋਚਦਾ ਸੀ ਵੀ ਸ਼ਾਇਦ ਇਹ ਕਰਾਮਾਤ ਵਿੱਚ ਮੇਰੇ ਹੀ ਸਮਾਨ ਹੋਣਗੇ।
ਜਗਤ ਵਿਖੇ ਕੋ ਵਿਖੋ ਨਾ ਆਨਾ,
ਪਰ ਮੈਂ ਤਾਂ ਇਹ ਸੋਚਦਾ ਸੀ ਵੀ ਮੇਰੇ ਬਰਾਬਰ ਕੋਈ ਅਜ਼ਮਤੀ ਹੋਣਾ ਹੀ ਨੀ ਸੰਸਾਰ ਚ, ਮੇਰੇ ਵਰਗਾ ਕਰਾਮਾਤੀ ਕੋਈ ਨੀ ਹੋਣਾ।
ਸਭਈ ਆਨ ਮਾਨੇ ਹੈ ਮੋਰੀ,
ਵੱਡੇ ਵੱਡੇ ਪੀਰ ਮੇਰੀ ਆਨ ਮੰਨਦੇ ਹਨ, ਵੱਡੇ ਵੱਡੇ ਪੀਰ ਮੇਰਾ ਪਾਣੀ ਭਰਦੇ ਹਨ।
ਦੇਸ਼ ਨਿਵਾਏ ਪੱਗ ਕਰ ਜੋਰੀ,
ਔਰ ਵੱਡੇ ਵੱਡੇ ਦੇਸ਼ਾਂ ਦੇ ਲੋਕ ਮੈਨੂੰ ਆ ਕੇ ਪੂਜਦੇ ਨੇ, ਮੇਰੇ ਪੈਰਾਂ ਤੇ ਮੱਥਾ ਟੇਕਦੇ ਨੇ।
ਮਮ ਅਜ਼ਮਤ ਲੇਸ਼ ਨਾ ਇਸੇ ਆਗੇ,
ਮੈਂ ਏਡਾ ਵੱਡਾ ਕਰਾਮਾਤੀ ਹਾਂ ਪਰ ਮੇਰੀ ਕਰਾਮਾਤ ਇਹਨਾਂ ਦੀ ਅਜ਼ਮਤ ਦੇ ਸਾਹਮਣੇ ਕਿਣਕਾ ਭਰ ਵੀ ਨਹੀਂ ਹੈ। ਮੇਰੀ ਅਜ਼ਮਤ ਇਹਨਾਂ ਦੀ ਅਜ਼ਮਤ ਦੇ ਸਾਹਮਣੇ ਲੇਸ਼ ਮਾਤਰ ਵੀ ਨਹੀਂ ਹੈ।
ਮੇਰੂ ਨਿਕਟ ਜਿਉਂ ਰੰਚਕ ਲਾਗੇ,
ਜਿਵੇਂ ਸੁਮੇਰ ਪਰਬਤ ਦੇ ਸਾਹਮਣੇ ਰੇਤ ਦਾ ਇੱਕ ਕਿਣਕਾ ਕਿੰਨੀ ਘੁੰਮਦਾ, ਉਹਦੀ ਇੱਕ ਪਾਸੇ ਵੱਡਾ ਸੁਮੇਰ ਪਰਬਤ ਪਹਾੜ, ਇੱਕ ਪਾਸੇ ਰੇਤ ਦਾ ਛੋਟਾ ਜਿਹਾ ਕਿਣਕਾ, ਕਹਿੰਦਾ ਉਹ ਦਸ਼ਾ ਮੇਰੀ ਆ ਇਹਨਾਂ ਦੇ ਸਾਹਮਣੇ।
ਇਹ ਤੋ ਮਾਨੁਖ ਤਨ ਨੈ ਹੋਈ, ਆਹੇ ਖੁਦਾਏ ਤਰੇ ਉਹ ਤਨ ਸੋਈ।
ਫੇਰ ਦਸਤਗੀਰ ਕਹਿੰਦਾ ਇਹ ਕੋਈ ਸਧਾਰਨ ਮਨੁੱਖ ਨਹੀਂ ਹਨ, ਇਹ ਮਨੁੱਖ ਹੋ ਹੀ ਨਹੀਂ ਸਕਦੇ, ਇਹ ਮਨੁੱਖ ਦੇ ਸਰੀਰ ਵਿੱਚ ਆਪ ਪ੍ਰਤੱਖ ਰੱਬ ਨੇ, ਖੁਦਾ ਨੇ, ਅਕਾਲ ਪੁਰਖ ਹਨ।
ਇਸ ਕੀ ਸਰਬਰ ਹੋਏ ਨਾ ਕੋ,
ਇਹਨਾਂ ਦੀ ਸਰਬਰੀ ਇਹਨਾਂ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ।
ਬੰਧਨ ਬਣੇ ਬੰਦ ਕਰ ਦੋ,
ਸੋਚਦਾ ਇਹਨਾਂ ਨੂੰ ਤਾਂ ਹੱਥ ਜੋੜ ਕੇ ਮੱਥਾ ਟੇਕਣਾ ਹੀ ਬਣਾਉਂਦਾ, ਨਮਸਕਾਰ ਕਰਨੀ ਹੀ ਬਣਾਉਂਦੀ ਹੈ।
ਅਸ ਵਿਚਾਰ ਕੇ ਪਾਇਨ ਪਰਿਓ,
ਏਦਾਂ ਵਿਚਾਰ ਕੇ ਪੀਰ ਦਸਤਗੀਰ ਮਹਾਰਾਜ ਜਗਤ ਗੁਰੂ ਚਾਹਰ ਪੀਰ ਜਗਤ ਗੁਰ ਬਾਬਾ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਝੁਕ ਕੇ ਮੱਥਾ ਟੇਕਦਾ ਹੈ।
ਪੁਰ ਕੋ ਸਕਲ ਗਰਬ ਪਰ ਹਰਿਓ,
ਨਮਸਕਾਰ ਕਰਦਿਆਂ ਆਪਣੇ ਮਨ ਦਾ ਸਾਰਾ ਹੰਕਾਰ ਦੂਰ ਕਰ ਦਿੱਤਾ।
ਸਭ ਮੁਰੀਦ ਕੋ ਗਿਰਾ ਅਲਾਈ,
ਆਪਣਿਆਂ ਸਾਰਿਆਂ ਮੁਰੀਦਾਂ ਨੂੰ ਕਹਿੰਦਾ ਪੀਰ ਦਸਤਗੀਰ ਆਪਣਿਆਂ ਚੇਲਿਆਂ ਨੂੰ,
ਪੱਗ ਲੱਗ ਲਿਓ ਖਤਾ ਬਖਸ਼ਾਈ,
ਕਹਿੰਦਾ ਸਾਰੇ ਮੱਥਾ ਟੇਕੋ ਇਹਨਾਂ ਨੂੰ, ਕਿਉਂਕਿ ਜਿਹੜੇ ਪੱਥਰ ਲੈ ਕੇ ਆਏ ਸੀ ਮਾਰਨ ਸਾਰੇ ਪੀਰ ਦੇ ਕਹਿਣ ਤੇ, ਕਹਿੰਦਾ ਆਪਾਂ ਸਾਰੇ ਖਤਾ ਬੰਦ ਹਾਂ, ਸਭ ਮੱਥਾ ਟੇਕੋ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ, ਇਹਨਾਂ ਦੇ ਚਰਨਾਂ ਤੇ ਪ੍ਰਣਾਮ ਕਰਕੇ ਆਪਣੀਆਂ ਭੁੱਲਾਂ ਦੀ ਮਾਫੀ ਮੰਗੋ।
ਇਸ ਕੋ ਮਾਨੁਖ ਤਨ ਨੇ ਜਾਣੋ,
ਇਹ ਕੋਈ ਸਧਾਰਨ ਮਨੁੱਖ ਨਹੀਂ, ਇਹ ਮਾਨੁਖ ਤਨ ਕਰਕੇ ਨਜ਼ਰ ਆ ਰਹੇ ਹਨ ਪਰ ਇਹਨਾਂ ਨੂੰ ਮਾਨੁਖ ਤਨ ਕਰਕੇ ਨਾ ਜਾਣੋ।
ਅੱਲਾ ਖੁਦਾਏ ਸਰੂਪ ਪਛਾਣੋ,
ਇਹ ਅੱਲਾ ਤੇ ਖੁਦਾ ਦਾ ਨੂਰ ਨੇ, ਇਹ ਅੱਲਾ ਤੇ ਖੁਦਾ ਦੀ ਪ੍ਰਤੱਖ ਮੂਰਤ ਨੇ।
ਲੋਗਨ ਸੁਨ ਨਿਯੋਗ ਨਿਜ ਪੀਰਾ,
ਜਦੋਂ ਸਾਰਿਆਂ ਮੁਰੀਦਾਂ ਨੇ ਆਪਣੇ ਪੀਰ ਦੀ ਆਗਿਆ ਸੁਣੀ, ਦਸਤਗੀਰ ਦਾ ਹੁਕਮ ਸੁਣਿਆ,
ਨਿਸ਼ਚੇ ਜਾਣਿਓ ਗੁਣੀ ਗਹੀਰਾ,
ਜਾਣ ਲਿਆ ਨਿਸ਼ਚੇ ਕਰਕੇ ਕਿ ਗੁਣੀ ਗਹੀਰ ਮਾਲਕ ਹਨ।
ਮਾਇਨ ਆਏ ਉਤਾਇਲ ਪਰੇ,
ਔਰ ਇਹ ਸਾਰੇ ਭੱਜ ਕੇ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਝੁਕ ਗਏ, ਸਤਿਗੁਰਾਂ ਦੇ ਚਰਨਾਂ ਤੇ ਪ੍ਰਣਾਮ ਕਰਨ ਲੱਗੇ।
ਨਾਨਾ ਵਿਧਨ ਉਪਾਇਨ ਧਰੇ,
ਨਾਨਾ ਪ੍ਰਕਾਰ ਦੀਆਂ ਭੇਟਾਵਾਂ ਲੈ ਕੇ ਸਤਿਗੁਰਾਂ ਨੂੰ ਮਿਲਦੇ, ਮਹਾਰਾਜ ਜੀ ਨੂੰ ਭੇਟਾ ਕਰਦੇ ਹਨ।
ਉਤਰੀ ਅਦੋ ਪੂਜਾ ਸਭ ਹੀ ਕੀ,
ਕਹਿੰਦੇ ਜਿਨ੍ਹਾਂ ਦੀਆਂ ਬਾਹਾਂ ਅੜ ਗਈਆਂ ਸੀ ਨਾ ਉਤਾਂ ਹੀ ਜਦੋਂ ਭੁੱਲ ਮੰਨ ਲਈ ਸਭ ਦੀਆਂ ਬਾਹਾਂ ਥੱਲੇ ਉੱਤਰ ਆਈਆਂ।
ਭਈ ਅਗਾਰੀ ਬਿਦ ਜਿਉ ਨੀਕੀ,
ਜਿਵੇਂ ਪਹਿਲਾਂ ਸਨ ਉਸੇ ਤਰ੍ਹਾਂ ਸਭ ਹੋ ਗਏ।
ਤੈ ਚਿਨ ਸ਼ਰਧਾ ਬਦੀ ਮਾਨ,
ਸਭ ਦੇ ਮਨ ਚ ਸ਼ਰਧਾ ਵਧ ਗਈ, ਸਭ ਦੇ ਹਿਰਦਿਆਂ ਵਿਚ ਭਾਵਨਾ ਤੇ ਅਦਬ ਬਣ ਗਿਆ।
ਪੂਜਨ ਲੱਗਿਓ ਸਰਬ ਤੁਰਕਾਨਾ,
ਜਿੰਨੇ ਬਗਦਾਦ ਦੇ ਰਹਿਣ ਵਾਲੇ ਮੁਸਲਮਾਨ ਸਨ ਸਭ ਗੁਰੂ ਨਾਨਕ ਸਾਹਿਬ ਦੀ ਪੂਜਾ ਕਰਨ ਲੱਗੇ।
ਪ੍ਰਭ ਸਭ ਕੋ ਦੀਨੋ ਉਪਦੇਸ਼ਾ,
ਸਤਿਗੁਰੂ ਜੀ ਨੇ ਸਾਰਿਆਂ ਨੂੰ ਪਾਵਨ ਪਵਿੱਤਰ ਉਪਦੇਸ਼ ਦੇ ਕੇ ਨਿਵਾਜਿਆ।
ਸਤ ਨਾਮ ਸਿਮਰੋ ਜਗਤੇਸ਼ਾ,
ਸਭ ਨੂੰ ਆਖਿਆ ਪਰਮੇਸ਼ਰ ਦਾ, ਅਕਾਲ ਪੁਰਖ ਦਾ, ਖੁਦਾ ਦਾ, ਅੱਲਾ ਦਾ ਨਾਮ ਜਪਿਆ ਕਰੋ ਜੇ ਤੁਸੀਂ ਮੁਕਤ ਹੋਣਾ ਹੈ। ਪਰਮੇਸ਼ਰ ਦਾ ਭਜਨ ਇਹ ਸਾਂਝਾ ਤੱਤ ਹੈ ਖਾਲਸਾ ਜੀ, ਨਾਮ ਜਪਣਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਾਰੇ ਸੰਸਾਰ ਦਾ ਸਾਂਝਾ ਤੱਤ ਲਿਆ, ਜਿਹਦੇ ਤੇ ਸਾਰਿਆਂ ਨੂੰ ਆਪਣੇ ਕਲਾਵੇ ਚ ਲਿਆ। ਸਾਂਝਾ ਤੱਤਵ ਦਾ ਮਤਲਬ ਹੁੰਦਾ ਵੀ ਜਿਹਦੇ ਤੇ ਕਿਸੇ ਪ੍ਰਕਾਰ ਦਾ ਕਿਸੇ ਨੂੰ ਹੇਲ ਹੁੱਜਤ ਨਾ ਹੋਵੇ, ਜਿਹਦੇ ਤੇ ਹਿੰਦੂ ਵੀ ਰਾਜੀ ਹੋ ਜਾਏ, ਮੁਸਲਮਾਨ ਵੀ, ਈਸਾਈ ਵੀ, ਯਹੂਦੀ ਵੀ, ਪਾਰਸੀ ਵੀ, ਬੋਧੀ ਵੀ, ਜੈਨੀ ਵੀ, ਸਭ ਰਾਜੀ ਹੋ ਜਾਣ। ਸੰਨਿਆਸੀ, ਬੈਰਾਗੀ, ਜੰਗਮ ਸਰੇਵੜੇ, ਉਹ ਹੈ ਨਾਮ ਜਪਣਾ। ਹੁਣ ਕੋਈ ਅੱਲਾ ਅੱਲਾ ਕਵੇ ਤੇ ਰਾਮ ਰਾਮ ਕਵੇ, ਜੋ ਨਾਮ ਲਵੇ ਪਰਮੇਸ਼ਰ ਦਾ, ਨਾਮ ਜਪਣ ਤੇ ਸਭ ਰਾਜੀ ਨੇ। ਇਹ ਸਾਂਝਾ ਤੱਤ ਹੈ। ਇਹ ਸਾਂਝਾ ਤੱਤ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਲੈ ਕੇ ਸਭ ਨੂੰ ਆਪਣੇ ਕਲਾਵੇ ਚ ਲਿਆ, ਚਾਹੇ ਕੋਈ ਮੁਸਲਮਾਨ ਹੈ, ਚਾਹੇ ਕੋਈ ਹਿੰਦੂ ਹੈ। ਇਹ ਗੁਰੂ ਨਾਨਕ ਸਾਹਿਬ ਦਾ ਕਲਾਵਾ ਹੈ। ਪਾਤਸ਼ਾਹ ਕਹਿੰਦੇ ਜਗਤ ਦੇ ਈਸ਼ਵਰ, ਅਕਾਲ ਪੁਰਖ ਪਰਮੇਸ਼ਰ ਦਾ ਜਾਪ ਜਪੋ, ਉਹਦਾ ਨਾਮ ਜਪੋ।
ਪੱਖਵਾਦ ਕੋ ਭੂਲ ਨਾ ਕਰੀਏ,
ਔਰ ਆਹ ਜਿਹੜਾ ਪੱਖਵਾਦ ਹੈ, ਅਸੀਂ ਵੱਡੇ ਅਸੀਂ ਵੱਡੇ, ਆ ਪੱਖਵਾਦ ਨੂੰ ਭੁੱਲ ਵੀ ਭੁੱਲ ਕੇ ਵੀ ਆਪਣੇ ਹਿਰਦੇ ਚ ਗ੍ਰਹਿਣ ਨਾ ਕਰਿਓ। ਇਹ ਪੱਖਵਾਦ ਹੈ, ਇਹ ਸਮਾਜ ਨੂੰ ਖਤਮ ਕਰਕੇ ਰੱਖ ਦੇਗਾ, ਇਹ ਦੁਨੀਆਂ ਨੂੰ ਮੁਕਾ ਕੇ ਰੱਖ ਦੇਗਾ, ਜਿਹੜਾ ਇਹ ਪੱਖਵਾਦ ਹੈ। ਅਸੀਂ ਵੱਡੇ ਤੇ ਅਸੀਂ ਵੱਡੇ ਇੱਦਾਂ ਕਹਿੰਦੇ ਆ, ਦੂਜਿਆਂ ਨੂੰ ਨਕਾਰਦੇ, ਇੱਕ ਦੂਜੇ ਦੇ ਦੁਸ਼ਮਣ ਬਣ ਖਲੋਤੇ। ਪਾਤਸ਼ਾਹ ਕਹਿੰਦੇ ਪੱਖਵਾਦ ਛੱਡ ਦਿਓ।
ਇੱਕ ਖੁਦਾ ਏ ਸਭ ਵਿਖੇ ਨਿਹਰੀਏ,
ਉਹ ਖੁਦਾ ਹੈ, ਉਹੀ ਸਭ ਵਿੱਚ ਵੇਖੋ, ਉਸੇ ਦੀ ਜੋਤ ਹੈ ਸਰਬ ਵਿੱਚ। ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਹਿੰਦੂ ਤੁਰਕ ਕੋ ਰਾਫ ਜੀ ਇਮਾਮ ਸਾਫੀ, ਮਾਨਸ ਕੀ ਜਾਤ ਸਭ ਇੱਕ ਪਹਿਚਾਨ ਵੋ। ਇੱਕੋ ਜੋਤ ਸਾਰਿਆਂ ਵਿੱਚ ਵਸਦੀ ਹੈ ਪਰਮਾਤਮਾ ਦੀ, ਅਕਾਲ ਪੁਰਖ ਦੀ। ਇਹ ਵੇਖੋ ਕਿ ਉਸੇ ਦੀ ਜੋਤ ਸਰਬ ਵਿੱਚ ਵਿਆਪਕ ਹੈ।
ਕਰੋ ਜੇ ਦਿੜ ਅਸ ਬਿਦ ਅਭਿਆਸਾ,
ਜੇ ਤੁਸੀਂ ਇਸ ਤਰ੍ਹਾਂ ਦਾ ਅਭਿਆਸ ਆਪਣੇ ਹਿਰਦੇ ਚ ਦ੍ਰਿੜ ਕਰੋਗੇ, ਪਰਪੱਕ ਕਰੋਗੇ,
ਪ੍ਰਾਪਤ ਹੋਏ ਮੁਕਤ ਸੁਖ ਰਾਸਾ,
ਤਾਂ ਤੁਸੀਂ ਜੀਵਨ ਮੁਕਤ ਅਵਸਥਾ ਨੂੰ ਪ੍ਰਾਪਤ ਹੋਵੋਗੇ, ਜਿਹਦੇ ਵਿੱਚ ਸੁੱਖ ਹੀ ਸੁੱਖ ਹਨ।
ਕਿਤਕ ਦਿਵਸ ਗੁਰ ਤਹਾਂ ਗੁਜ਼ਾਰੇ,
ਕੁਝ ਦਿਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਬਗਦਾਦ ਵਿੱਚ ਬਤੀਤ ਕੀਤੇ।
ਦੇ ਉਪਦੇਸ਼ ਅਧਿਕ ਨਰ ਤਾਰੇ,
ਅਨੇਕਾਂ ਨਰਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਥੇ ਰਹਿ ਕੇ ਤਾਰਿਆ। ਬਕਾਇਦਾ ਗੁਰੂ ਨਾਨਕ ਸਾਹਿਬ ਦਾ ਪਾਵਨ ਸਥਾਨ ਹੈ ਬਗਦਾਦ ਅੰਦਰ।
ਬੌਰ ਗਵਨ ਕੀਨੀ ਤਿਆਰੀ,
ਬਗਦਾਦ ਦੇ ਅਨੇਕਾਂ ਪ੍ਰਾਣੀਆਂ ਨੂੰ ਮੁਕਤ ਕਰਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਇੱਥੋਂ ਅੱਗੇ ਨੂੰ ਤਿਆਰੀ ਕੀਤੀ ਚੱਲਣ ਦੀ।
ਨਮਸਕਾਰ ਤੈ ਚਰਨ ਅਮਾਰੀ,
ਐਸੇ ਦੀਨ ਦਿਆਲ ਸਤਿਗੁਰੂ ਜਗਤ ਗੁਰੂ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਸਾਡੀ ਨਮਸਕਾਰ ਹੈ, ਨਮਾਮ ਹੈ ਮਹਾਰਾਜ ਜੀ ਦੇ ਪਾਵਨ ਚਰਨਾਂ ਤੇ ਸਾਡੀ ਵੰਦਨਾ ਹੈ।
ਦੋਹਰਾ ਸ਼੍ਰੀ ਗੁਰ ਜਸ ਕਮਲਨ ਬਨੀ, ਮਨ ਕਰ ਭੋਰ ਲੁਭਾਏ।
ਇਹ ਭਾਈ ਗੁਰੂ ਨਾਨਕ ਸਾਹਿਬ ਦਾ ਜਸ, ਗੁਰੂ ਨਾਨਕ ਸਾਹਿਬ ਦੀ ਵਡਿਆਈ, ਇਹ ਕਮਲਾਂ ਦਾ ਬਗੀਚਾ, ਕਮਲਾਂ ਦੇ ਫੁੱਲ ਹੁੰਦੇ ਨਾ ਕਮਲ ਦੇ, ਕਵਲ ਫੁੱਲਾਂ ਦਾ ਬਗੀਚਾ ਹੈ ਗੁਰੂ ਨਾਨਕ ਸਾਹਿਬ ਦੀ ਵਡਿਆਈ। ਔਰ ਇਸ ਕਵਲ ਫੁੱਲਾਂ ਦੇ ਬਗੀਚੇ ਵਿੱਚ ਮੈਂ ਆਪਣੇ ਮਨ ਨੂੰ ਭਵਰਾ ਬਣਾ ਕੇ ਲੁਭਾਏ ਮਾਨ ਕਰਦਾ, ਮਨ ਕਰ ਭੌਰ ਲੁਭਾਏ, ਮੇਰਾ ਮਨ ਭਵਰਾ ਬਣ ਕੇ ਲੁਭਾਏ ਮਾਨ ਹੁੰਦਾ, ਗੁਰੂ ਨਾਨਕ ਸਾਹਿਬ ਦੇ ਜਸ ਦੇ ਕਬਲ ਫੁੱਲਾਂ ਦੀ ਬਗੀਚੀ ਵਿਚ
ਨਿਸ ਦਿਨ ਵਿਚਰੋ ਤਾਸ ਮੈਂ ਗਤ ਸੁਗੰਧ ਸ਼ੁਭ ਪਾਏ।
ਰਾਤ ਦਿਨ ਮੈਂ ਇਸ ਬਗੀਚੀ ਵਿਚ ਵਿਚਰਦਾ ਹਾਂ, ਮੇਰਾ ਮਨ ਇਸ ਬਗੀਚੇ ਵਿਚ ਵਿਚਰਦਾ ਹੈ ਔਰ ਮੁਕਤੀ ਰੂਪੀ ਸੁਗੰਧੀ ਸ਼ੁਭ ਸੁਗੰਧੀ ਉਹ ਮੈਨੂੰ ਇਹਦੇ ਚੋਂ ਪ੍ਰਾਪਤ ਹੋਣੀ ਹੈ।
ਚੋਪਈ ਸ਼੍ਰੀ ਅੰਗਦ ਸੁਨ ਕਥਾ ਮਹਾਨਾ।
ਧੰਨ ਗੁਰੂ ਅੰਗਦ ਦੇਵ ਸਾਹਿਬ ਜੀ, ਆਪ ਜੀ ਇਸ ਪਵਿੱਤਰ ਤੇ ਮਹਾਨ ਕਥਾ ਨੂੰ ਸਰਵਣ ਕਰੋ।
ਸ਼੍ਰੀ ਗੁਰ ਸੋ ਬੋਲੇ ਓ ਮਰਦਾਨਾ।
ਭਾਈ ਸਾਹਿਬ ਭਾਈ ਮਰਦਾਨਾ ਜੀ ਮਹਾਰਾਜ ਜੀ ਨੂੰ ਕਹਿਣ ਲੱਗੇ,
ਅਬ ਤੋ ਕੀਨੀ ਸੈਲ ਕਨੇਰੀ।
ਭਾਈ ਮਰਦਾਨਾ ਜੀ ਕਹਿਣ ਲੱਗੇ, ਮਹਾਰਾਜ ਹਾਸ ਮਿਲਾਸ ਹੋ ਰਿਹਾ, ਵਿਨੋਦ ਹੋ ਰਿਹਾ ਸਤਿਗੁਰਾਂ ਨਾਲ। ਭਾਈ ਮਰਦਾਨਾ ਜੀ ਕਹਿੰਦੇ, ਮਹਾਰਾਜ ਬੜੀ ਧਰਤੀ ਵੇਖ ਲਈ, ਬੜੀ ਸੈਲ ਕਰ ਲਈ, ਖਬਰੇ ਸੰਸਾਰ ਦੇ ਕਿਹੜੇ ਕਿਹੜੇ ਕੋਨੇ ਚ ਤੁਸੀਂ ਲੈ ਕੇ ਗਏ ਹੋ ਮੈਨੂੰ। ਮਹਾਰਾਜ ਬੜੀ ਧਰਤੀ ਵੇਖ ਲਈ, ਬੜੀ ਸੈਰ ਕਰ ਲਈ,
ਵੀਰੇ ਜਹਾਂ ਤੇ ਛਿਤ ਬਹੁ ਹੇਰੀ।
ਬਹੁਤ ਥਾਵਾਂ ਤੇ ਬਹੁਤ ਧਰਤੀਆਂ ਬਹੁਤ ਆਕਾਸ਼ ਤੁਸਾਂ ਨੇ ਵਿਖਾਏ ਹਨ।
ਗਮਨ ਕਰੋ ਅਬ ਆਪਣ ਨਿਕੇਤਾ।
ਮਹਾਰਾਜ ਚੱਲੀਏ ਹੁਣ ਘਰ ਵਾਪਸ ਆਪਣੇ। ਭਾਈ ਮਰਦਾਨਾ ਜੀ ਕਹਿੰਦੇ, ਮਹਾਰਾਜ ਚੱਲੀਏ ਹੁਣ ਘਰ ਆਪਣੇ ਵਾਪਸ, ਆਪਣਾ ਘਰ ਸਾਂਭੀਏ, ਚੱਲ ਕੇ ਬੜੀ ਦੁਨੀਆ ਵੇਖ ਲਈ, ਬੜੀ ਧਰਤੀ ਵੇਖ ਲਈ, ਬੜੇ ਆਕਾਸ਼ ਵੇਖ ਲਏ। ਮਹਾਰਾਜ ਜੀ ਹੁਣ ਪਰਤ ਚੱਲੀਏ ਘਰ ਨੂੰ, ਮੁੜ ਚੱਲੀਏ ਘਰ ਨੂੰ।
ਸੁਣ ਬੋਲੇ ਬੇਦੀ ਕੁਲ ਕੇਤਾ।
ਬੇਦੀਆਂ ਦੀ ਕੁਲ ਦੇ ਕੇਤੂ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਬੋਲੇ,
ਮਰਦਾਨੇ ਘਰ ਯਾਦ ਤੁਮਾਰੇ।
ਮਹਾਰਾਜ ਜੀ ਕਹਿੰਦੇ, ਮਰਦਾਨਿਆਂ ਘਰ ਯਾਦ ਹੈ ਤੈਨੂੰ, ਤੈਨੂੰ ਆਪਣਾ ਘਰ ਚੇਤੇ ਹੈ।
ਰਹਿਤ ਸਦਾ ਨੈ ਕਰੋ ਬਿਸਾਰੇ।
ਕਿਹੜਾ ਘਰ ਚੇਤੇ ਹੈ? ਉਹ ਘਰ ਜਾਂ ਆ ਘਰ ਜਿਹੜੇ ਸੰਸਾਰ ਚ ਬਣਾਏ ਹੋਏ ਨੇ, ਤੇਰੇ ਚੇਤੇ ਚ ਹਾਲੇ ਘਰ ਵਿਸਰਿਆ ਨਹੀਂ।
ਜਾਵਨ ਕੀ ਅਤ ਚਾਹ ਜੇ ਹੋਈ।
ਮਹਾਰਾਜ ਜੀ ਕਹਿੰਦੇ, ਜੇ ਜਾਣ ਦੀ ਚਾਹਨਾ ਹੈ ਤੇਰੇ ਅੰਦਰ ਕਿ ਤੂੰ ਜਾਣਾ ਘਰ ਨੂੰ,
ਤੇ ਪੁਚਾਏ ਬਿਲਮ ਬਿਨ ਤੋਈ।
ਬਿਨਾ ਦੇਰੀ ਤੋਂ ਤੈਨੂੰ ਪਹੁੰਚਾ ਦਿੰਨੇ ਆ, ਅੱਖ ਦੇ ਫੋਰ ਵਿਚ ਪਹੁੰਚਾ ਦਿੰਨੇ ਹਾਂ।
ਜਾਏ ਮਿਲੋ ਆਪਣੇ ਪਰਿਵਾਰ।
ਜਾ ਕੇ ਆਪਣੇ ਪਰਿਵਾਰ ਨੂੰ, ਆਪਣੇ ਕੁਟੰਬੀਆਂ ਨੂੰ, ਜਾ ਕੇ ਪੁੱਤਰਾਂ ਧੀਆਂ ਨੂੰ ਮਿਲ ਲੈ।
ਬਨਤਾ ਸੁਤ ਸੋ ਕਰੋ ਪਿਆਰਾ।
ਜਾ ਕੇ ਘਰ ਵਾਲੀ ਨੂੰ, ਪੁੱਤਰਾਂ ਨੂੰ ਜਾ ਕੇ ਮਿਲ ਲੈ।
ਕਹਿ ਮਰਦਾਨਾ ਸਹਿਜ ਸੁਭਾਇਕ।
ਭਾਈ ਮਰਦਾਨਾ ਜੀ ਕਹਿੰਦੇ, ਮਹਾਰਾਜ ਮੈਂ ਤਾਂ ਸੁਤੇ ਸਿੱਧ ਸੁਭਾਵਕ ਇਹ ਗੱਲ ਕਹੀ ਹੈ।
ਮੈਂ ਬੂਜੇ ਸੁਣੀਏ ਸੁਖਦਾਇਕ।
ਇਹ ਸੁਖਾਂ ਦੇ ਦਾਤੇ ਸਤਿਗੁਰੂ, ਮੈਂ ਤਾਂ ਓਦਾਂ ਹੀ ਸੁਭਾਵਕ ਕਿਹਾ, ਮਹਾਰਾਜ ਬੜੀ ਧਰਤੀ ਵੇਖ ਲਈ ਹੈ ਵੀ ਚੱਲੀਏ ਘਰਾਂ ਨੂੰ ਹੁਣ ਵਾਪਸੀ। ਮਹਾਰਾਜ ਮੈਂ ਤਾਂ ਸੁਭਾਵਕ ਹੀ ਕਿਹਾ ਹੈ।
ਪ੍ਰਥਮੇ ਜਾਉ ਨ ਸਦਨ ਮਜਾਰੇ।
ਮਹਾਰਾਜ ਜੀ ਮੈਂ ਪਹਿਲੋਂ ਨਹੀਂ ਜੇ ਜਾਣਾ ਤੁਹਾਡੇ ਤੋਂ ਆਪਣੇ ਘਰ। ਇਹ ਗੱਲਾਂ ਹੋ ਰਹੀਆਂ ਨੇ, ਇਹਨਾਂ ਵਿਚ ਡੂੰਘੀਆਂ ਰਮਜਾਂ ਨੇ ਵਿਚ। ਮਹਾਰਾਜ ਪ੍ਰਥਮੇ ਤੁਹਾਡੇ ਤੋਂ ਪਹਿਲਾਂ ਨਹੀਂ ਜੇ ਮੈਂ ਮੁੜਨਾ, ਤੁਹਾਡੇ ਤੋਂ ਪਹਿਲਾਂ ਨਹੀਂ ਜੇ ਮੈਂ ਜਾਣਾ।
ਆਪ ਚੱਲੋ ਤੋ ਜਾਏ ਸੰਘਾਰੇ।
ਮਹਾਰਾਜ ਤੁਸੀਂ ਚੱਲੋਗੇ ਤੇ ਤੁਹਾਡੇ ਨਾਲ ਜਾਵਾਂਗਾ, ਮੈਂ ਕੱਲਿਆਂ ਨਹੀਂ ਜੇ ਜਾਣਾ। ਤੁਸੀਂ ਚੱਲੋਗੇ ਤੇ ਤੁਹਾਡੇ ਨਾਲ ਚੱਲਾਂਗਾ ਮੇਰੇ ਸਾਹਿਬ, ਮੈਂ ਕੱਲਿਆਂ ਨਹੀਂ ਜੇ ਜਾਣਾ।
ਸ਼੍ਰੀ ਗੁਰ ਬੋਲੇ ਸਹਿਜ ਸੁਭਾਏ।
ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਬੋਲੇ, ਕਹਿਣ ਲੱਗੇ,
ਤੂੰ ਹਮ ਤੇ ਪਹਿਲੇ ਹੀ ਜਾਏ।
ਮਰਦਾਨਿਆ ਤੈਨੂੰ ਸਾਡੇ ਤੋਂ ਪਹਿਲਾਂ ਹੀ ਜਾਣਾ ਪੈਣਾ ਜੇ, ਤੂੰ ਸਾਡੇ ਤੋਂ ਪਹਿਲਾਂ ਹੀ ਜਾਣਾ ਜੇ। ਇਹੀ ਵਿਧੀ ਹੈ, ਇਹੀ ਅਕਾਲ ਪੁਰਖ ਦਾ ਕਰਤਾਰ ਦਾ ਹੁਕਮ ਤੇ ਕਰਤਾਰ ਦੀ ਰਜਾ ਹੈ।
ਸਥਿਰ ਆਲੇ ਅਲੇ ਸੰਭਾਰੂ।
ਔਰ ਸਾਡੀ ਸਾਡਾ ਵਚਨ ਹੈ ਤੇਰੇ ਨਾਲ ਕਿ ਤੂੰ ਪਹਿਲਾਂ ਜਾਣਾ ਤੇ ਜਿੱਥੇ ਜਾਣਾ ਉੱਥੇ ਅਸੀਂ ਤੈਨੂੰ ਆਪ ਪਹੁੰਚਦਾ ਕਰਨਾ ਤੇ ਉਸ ਘਰ ਦੀ ਸੰਭਾਲ ਕਰਾਉਣੀ ਹੈ ਜਿਸ ਘਰ ਵਿਚ ਜਾ ਕੇ ਮਰਦਾਨਿਆਂ ਤੈਨੂੰ ਕਦੇ ਮੁੜ ਕੇ ਸੰਸਾਰ ਵਿਚ ਨਹੀਂ ਆਉਣਾ ਪਵੇਗਾ। ਐਸੇ ਘਰ ਤੱਕ ਤੈਨੂੰ ਲੈ ਕੇ ਅਸਾਂ ਨੇ ਜਾਣਾ। ਕਹਿੰਦੇ ਗੁਰੂ ਨਾਨਕ ਸਾਹਿਬ ਤੋਂ ਭਾਈ ਮਰਦਾਨਾ ਜੀ ਤਕਰੀਬਨ 9-10 ਵਰੇ ਵੱਡੇ ਸੀ ਉਮਰ ਕਰੇ। ਸਤਿਗੁਰਾਂ ਦੀ ਉਮਰ ਆ ਸਰੀਰ ਦੀ ਉਦੋਂ ਕੋਈ 3 ਕੁ ਸਾਲ ਦੀ ਹੋਵੇਗੀ। ਭਾਈ ਮਰਦਾਨੇ ਨੂੰ ਉਹਨਾਂ ਦੇ ਪਿਤਾ ਨੇ ਆਖਿਆ ਵੀ ਜਾ ਬੇਟਾ ਬੇਦੀਆਂ ਦੇ ਘਰੋਂ ਕੁਝ ਮੰਗ ਕੇ ਲੈ ਆ ਆਟਾ। ਭਾਈ ਮਰਦਾਨਾ ਜੀ ਗਏ ਤੇ ਦਰਵਾਜੇ ਤੇ ਜਾ ਕੇ, ਕਿਉਂਕਿ ਕੁੱਲ ਮਰਾਸ਼ੀ ਸੀ ਬੇਦੀਆਂ ਦੇ, ਗਾਣ ਲੱਗੇ ਬੜਾ ਸੋਹਣਾ ਤੇ ਮਾਤਾ ਨੇ ਕੋਈ ਪਦਾਰਥ ਘਰ ਵਿੱਚ ਕੋਈ ਆਟਾ ਖੰਡ ਭਾਈ ਮਰਦਾਨੇ ਨੂੰ ਦਿੱਤਾ। ਮਾਤਾ ਜੀ ਕਿਸੇ ਕੰਮ ਚ ਰੁੱਝ ਗਏ ਤੇ ਗੁਰੂ ਨਾਨਕ ਸਾਹਿਬ 3 ਕੁ ਸਾਲ ਦੇ ਸਨ। ਮਰਦਾਨਾ ਗਾਂਦਾ ਜਾ ਰਿਹਾ ਰਸਤੇ ਚ ਗਲੀ ਚ ਤੇ ਸਤਿਗੁਰੂ ਜੀ ਪਿੱਛੇ ਪਿੱਛੇ ਟੁਰੇ ਜਾਂਦੇ ਮਰਦਾਨੇ। ਸਤਿਗੁਰੂ ਪਿੱਛੇ ਪਿੱਛੇ, ਮਰਦਾਨੇ ਨੂੰ ਨੀ ਪਤਾ ਵੀ ਪਿੱਛੇ ਗੁਰੂ ਨਾਨਕ ਸਾਹਿਬ ਆਉਂਦੇ, ਉਹ ਆਪਣੀ ਮਸਤੀ ਚ ਗਾਉਂਦੇ ਜਾ ਰਹੇ। ਮਰਦਾਨਾ ਜੀ ਘਰ ਪਹੁੰਚੇ ਤੇ ਗਲੀ ਤੋਂ ਉਹਨਾਂ ਦੇ ਘਰ ਦਾ ਥੜਾ ਉੱਚਾ ਸੀ, 3-4 ਫੁੱਟ ਉਚਾਈ ਸੀ। ਭਾਈ ਮਰਦਾਨਾ ਜੀ ਤਾਂ ਅੰਦਰ ਚਲੇ ਗਏ ਤੇ ਗੁਰੂ ਨਾਨਕ ਸਾਹਿਬ ਥੜੇ ਦੇ ਉੱਤੇ ਚੜ੍ਹਦੇ, ਸਰੀਰ ਦਾ ਕੱਦ ਛੋਟਾ ਤੇ ਚੜਿਆ ਨੀ ਜਾਂਦਾ, ਫੇਰ ਥੱਲੇ ਆ ਜਾਂਦੇ ਯਤਨ ਕਰ। ਇੰਨੇ ਨੂੰ ਭਾਈ ਮਰਦਾਨਾ ਜੀ ਦੇ ਪਿਤਾ ਜੀ ਬਾਹਰ ਆਏ, ਉਹਨਾਂ ਗੁਰੂ ਨਾਨਕ ਸਾਹਿਬ ਨੂੰ ਵੇਖਿਆ ਤੇ ਸਿਹਾੜ ਲਿਆ ਵੀ ਇਹ ਤਾਂ ਪਟਵਾਰੀ ਦਾ ਪੁੱਤਰ। ਇੱਕਦਮ ਹੈਰਾਨ ਹੋਇਆ ਤੇ ਮਰਦਾਨੇ ਨੂੰ ਆਵਾਜ਼ ਮਾਰੀ, ਉਹ ਮਰਦਾਨਿਆ ਆ ਕੀ ਕੀਤਾ ਜੇ, ਪਟਵਾਰੀ ਦੇ ਪੁੱਤ ਨੂੰ ਨਾਲ ਲੈ ਆਇਆ, ਸਾਡੇ ਵਰਗੇ ਨੀਚ ਮਰਾਸ਼ੀਆਂ ਦੇ ਘਰ ਬੇਦੀਆਂ ਦਾ ਪੁੱਤ ਚੱਲ ਕੇ ਆ ਗਿਆ, ਜੇ ਉਹਨੂੰ ਪਟਵਾਰੀ ਨੂੰ ਪਤਾ ਲੱਗ ਗਿਆ ਤੇ ਕਿਤੇ ਐਸਾ ਨਾ ਹੋਵੇ ਕਿ ਉਹ ਆ ਕੇ ਆਪਾਂ ਨੂੰ ਤਾੜਨਾ ਕਰੇ, ਤੈਨੂੰ ਪਤਾ ਨੀ ਉਹ ਕਿੰਨਾ ਗੁਸੈਲਾ, ਜਾਂ ਇਹਨੂੰ ਵਾਪਸ ਛੱਡ ਕੇ ਆ। ਭਾਈ ਮਰਦਾਨਾ ਜੀ ਕਹਿੰਦੇ, ਅੱਬਾ ਮੈਂ ਨੀ ਲੈ ਕੇ ਆਇਆ, ਮੈਨੂੰ ਤਾਂ ਪਤਾ ਵੀ ਨੀ ਪਿੱਛੇ ਕਿਵੇਂ ਆ ਗਏ, ਮੈਂ ਛੱਡ ਆਉਣਾ। ਗੁਰੂ ਨਾਨਕ ਸਾਹਿਬ ਦੀ ਉਂਗਲ ਭਾਈ ਮਰਦਾਨੇ ਨੇ ਹੱਥ ਚ ਫੜੀ, ਤੁਰੇ ਜਾਂਦੇ। ਜਦੋਂ ਸਾਹਿਬਾਂ ਦੇ ਘਰ ਤੱਕ ਪਹੁੰਚੇ, ਦਰਵਾਜੇ ਦੇ ਅੰਦਰ ਵਾੜਦੇ ਆਖਿਆ, ਲੈ ਨਾਨਕ ਅੰਦਰ ਚਲਾ ਜਾ, ਹੁਣ ਮੇਰੇ ਪਿੱਛੇ ਨਾ ਆਈ। ਇਹ ਛੱਡ ਕੇ ਸਤਿਗੁਰਾਂ ਨੂੰ ਭਾਈ ਮਰਦਾਨਾ ਜੀ ਪਰਤ ਆਏ ਨੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਚੇਤਾ ਜੇ। ਮਹਾਰਾਜ ਜੀ ਕਹਿੰਦੇ, ਮਰਦਾਨਿਆ ਇੱਕ ਦਿਨ ਸੀ ਜਦੋਂ ਤੂੰ ਆਪਣੇ ਘਰ ਤੋਂ ਲੈ ਕੇ ਸਾਡੇ ਘਰ ਤੱਕ, ਸਾਨੂੰ ਸਾਡੇ ਘਰ ਪਹੁੰਚਦਾ ਕੀਤਾ ਸੀ, ਉਹ ਵਾਰੀ ਅੱਜ ਸਾਡੀ ਹੈ, ਅਸੀਂ ਤੇਰੀ ਉਂਗਲ ਫੜ ਕੇ ਨਿਰੰਕਾਰ ਦੇ ਘਰ ਤੱਕ ਤੈਨੂੰ ਅਸੀਂ ਆਪ ਪਹੁੰਚਦਾ ਕਰਾਂਗੇ। ਖੁਦਾ ਦੇ ਉਸ ਅਸਚਲ ਤੇ ਨਿਸਚਲ ਘਰ ਦੇ ਵਿੱਚ ਜਿੱਥੇ ਜਾ ਕੇ ਕਦੇ ਚਲਾਏਮਾਨ ਨਹੀਂ ਹੋਣਾ ਪੈਂਦਾ ਮਰਦਾਨਿਆ, ਉਹ ਘਰ ਵਿੱਚ ਤੂੰ ਸਾਡੇ ਤੋਂ ਪਹਿਲੋਂ ਹੀ ਜਾਣਾ ਤੇ ਅਸੀਂ ਤੈਨੂੰ ਉਸ ਘਰ ਦੀ ਸੰਭਾਲ ਕਰਾਉਣੀ ਹੈ।
ਸਥਿਰ ਆਲੇ ਅਲੇ ਸੰਭਾਰੂ,
ਮਰਦਾਨਿਆ ਉਸ ਅਸਥਿਰ ਘਰ ਨੂੰ ਚੱਲ ਕੇ ਸੰਭਾਲ ਲਵੇ,
ਭਵ ਬੰਧਨ ਤੇ ਹੋਏ ਛੁਟਕਾਰੂ,
ਸੰਸਾਰ ਦੇ ਜਨਮ ਮਰਨ ਦੇ ਬੰਧਨਾਂ ਤੋਂ ਤੇਰਾ ਛੁਟਕਾਰਾ ਹੈ ਮਰਦਾਨਿਆ, ਤੈ ਹੁਣ ਜਨਮ ਮਰਨ ਦੇ ਚੱਕਰ ਵਿੱਚ ਨਹੀਂ ਆਉਣਾ।
ਜਗ ਮੈਂ ਹੋਵੇ ਫੇਰ ਨਾ ਫੇਰਾ, ਜਨਮ ਮਰਨ ਦੁੱਖ ਮਿਟਦਾ ਤੇਰਾ।
ਮਹਾਰਾਜ ਜੀ ਕਹਿੰਦੇ, ਮਰਦਾਨਿਆ ਇਸ ਜਗਤ ਵਿੱਚ ਹੁਣ ਤੇਰਾ ਜਨਮ ਮਰਨ ਦਾ ਫੇਰਾ ਨਹੀਂ ਹੋਵੇਗਾ, ਤੇਰਾ ਇਸ ਸੰਸਾਰ ਵਿੱਚ ਜਨਮ ਮਰਨ ਦਾ ਫੇਰਾ ਮਿਟ ਗਿਆ, ਤੂੰ ਹੁਣ ਇਸ ਸੰਸਾਰ ਵਿੱਚ ਮੁੜ ਸਰੀਰ ਵਿੱਚ ਨਹੀਂ ਆਵੇਗਾ, ਤੂੰ ਮੁਕਤ ਹੈ। ਜਿਹਨੂੰ ਗੁਰੂ ਨਾਨਕ ਸਾਹਿਬ ਆਪੇ ਕਹਿੰਦੇ ਨੇ, ਕਿੱਡੀ ਵੱਡੀ ਦਾਤ ਹੈ ਕਿ ਮਰਦਾਨਿਆ ਇਹ ਸੰਸਾਰ ਵਿੱਚ ਤੇਰਾ ਹੁਣ ਫੇਰਾ ਨਹੀਂ ਹੋਣਾ, ਜਨਮ ਮਰਨ ਦੁੱਖ ਮਿਟ ਗਾ ਤੇਰਾ, ਤੇਰਾ ਜਨਮ ਤੇ ਮਰਨ ਦਾ ਦੁੱਖ ਮਿਟ ਗਿਆ ਹੈ। ਇਸ ਦੁੱਖ ਨੂੰ ਮਿਟਾਉਣ ਵਾਸਤੇ ਕਬੀਰ ਜੀ ਜੈਸੇ ਮਹਾਂਪੁਰਸ਼ਾਂ ਨੇ ਤਾਹਾ ਮਾਰ ਕੇ ਨਿਰੰਕਾਰ ਨੂੰ ਬੇਨਤੀਆਂ ਕੀਤੀਆਂ, ਅਕਾਲ ਪੁਰਖ ਮੇਰਾ ਆਹ ਇੱਕ ਦੁੱਖ ਕੱਟ ਦਿਓ ਜਿਹੜਾ ਬਾਰ ਬਾਰ ਜੰਮਣਾ ਪੈਂਦਾ ਤੇ ਬਾਰ ਬਾਰ ਮਰਨਾ ਪੈਂਦਾ। ਸਤਿਗੁਰੂ ਜੀ ਭਾਈ ਮਰਦਾਨੇ ਨੂੰ ਕਹਿੰਦੇ, ਤੇਰਾ ਜਨਮ ਤੇ ਮਰਨ ਕੱਟਿਆ ਗਿਆ, ਤੇਰਾ ਜਨਮ ਤੇ ਮਰਨ ਮਿਟ ਗਿਆ ਹੈ।
ਜਾਨਿਓ ਸੱਚ ਬਚਨ ਪ੍ਰਭ ਹੋਵੰ।
ਇਹਨੇ ਜਾਣ ਲਿਆ, ਭਾਈ ਮਰਦਾਨਾ ਜੀ ਸਮਝ ਗਏ ਕਿ ਜੋ ਗੁਰੂ ਬਾਬਾ ਜੀ ਕਹਿ ਰਹੇ ਨੇ ਇਹ ਬਚਨ ਸੱਚ ਹਨ।
ਬੋਲੇ ਉਹ ਮਰਦਾਨਾ ਹਨ ਮੋਹੰ।
ਭਾਈ ਮਰਦਾਨਾ ਜੀ ਮੋਹ ਤੋਂ ਰਹਿਤ ਹੋ ਕੇ, ਐਨ ਕਿਉਂਕਿ ਅਵਸਥਾ ਤਾਂ ਪਹਿਲਾਂ ਹੀ ਬੜੀ ਉੱਚੀ ਸੀ ਭਾਈ ਮਰਦਾਨੇ ਦੀ, ਸਤਿਗੁਰੂ ਆਪ ਕਈ ਵਾਰੀ ਪਰਦਾ ਪਾ ਦਿੰਦੇ ਸਨ। ਉਹ ਤਾਂ ਪਾਉਂਦੇ ਸੀ ਵੀ ਸੱਜਣ ਵਰਗਿਆਂ ਦਾ ਉਧਾਰ ਕਰਨਾ ਸੀ, ਕੌਡੇ ਵਰਗੇ ਜੀਵਾਂ ਦੀ ਕਲਿਆਣ ਕਰਨੀ ਸੀ, ਨੂਰ ਸ਼ਾਹ ਜਾਦੂਗਰਨੀ ਨੂੰ ਕਿਰਤਾਰਥ ਕਰਨਾ ਸੀ, ਤਾਂ ਮਰਦਾਨੇ ਨੂੰ ਕਦੇ ਭੁੱਖ ਲਾ ਦਿੰਦੇ, ਕਦੇ ਪਿਆਸ ਲਾ ਦਿੰਦੇ। ਪਰ ਭਾਈ ਸਾਹਿਬ, ਭਾਈ ਮਰਦਾਨਾ ਜੀ ਬੜੀ ਮਹਾਨ ਤੇ ਉੱਚ ਅਵਸਥਾ ਦੇ ਮਾਲਕ ਨੇ ਗੁਰੂ ਖਾਲਸਾ ਜੀ, ਕਹਿੰਦੇ ਇੱਥੇ ਹੁਣ ਇੱਕਦਮ ਸੁਰਤੰਤਰ ਮੁਖੀ ਹੋ ਗਈ ਭਾਈ ਮਰਦਾਨੇ ਦੀ, ਮੋਹ ਨੂੰ ਹਨ ਦਿੱਤਾ। ਮੋਹ ਇੰਨਾ ਪ੍ਰਬਲ ਵਿਕਾਰ ਹੈ ਨਾ, ਪੰਜਾਂ ਵਿਕਾਰਾਂ ਚੋਂ ਸਭ ਤੋਂ ਬਲਵਾਨ ਤੇ ਬਲੀ ਵਿਕਾਰ ਹੈ ਮੋਹ। ਅਸੀਂ ਤਾਂ ਕਾਮ ਕ੍ਰੋਧ ਦੇ ਉਲਝੇਵੇਂ ਚ ਉਲਝੇ ਹਾਂ, ਹਾਲਾਂਕਿ ਸਭ ਤੋਂ ਬਲੀ ਵਿਕਾਰ ਤਾਂ ਮੋਹ ਹੈ। ਸਾਡੇ ਕੋਲੋਂ ਤਾਂ ਹਾਲੇ ਕਾਮ ਨਹੀਂ ਛੁੱਟਦਾ, ਕ੍ਰੋਧ ਨਹੀਂ ਛੁੱਟਦਾ, ਲੋਭ ਨਹੀਂ ਛੁੱਟਦਾ, ਹੰਕਾਰ ਨਹੀਂ ਛੁੱਟਦਾ, ਤੇ ਮੋਹ ਛੁੱਟਣਾ ਤਾਂ ਬੜੀ ਅੱਗੇ ਦੀ ਬਾਤ ਹੈ। ਮੋਹ ਪ੍ਰਬਲ ਵਿਕਾਰ ਹੈ, ਮੋਹ ਇਹਨਾਂ ਸਾਰੇ ਵਿਕਾਰਾਂ ਦਾ ਰਾਜਾ ਹੈ। ਜਿਸ ਹਿਰਦੇ ਚੋਂ ਮੋਹ ਬਿਰਸ ਜਾਏ ਉਹ ਆਤਮ ਗਿਆਨ ਨੂੰ ਪ੍ਰਾਪਤ ਹੋ ਜਾਂਦੇ ਹਨ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਦੀ ਦਇਆ ਦ੍ਰਿਸ਼ਟੀ ਨਾਲ ਭਾਈ ਮਰਦਾਨਾ ਜੀ ਨੇ ਆਪਣੇ ਹਿਰਦੇ ਚੋਂ ਮੋਹ ਨੂੰ ਮਿਟਾ ਦਿੱਤਾ।
ਜੈ ਤਨ ਛੁਟੇ ਕੌਣ ਥਲ ਹੋਈ।
ਪੁੱਛਦੇ ਨੇ ਮਹਾਰਾਜ, ਇਹ ਤਨ ਜਿੱਥੇ ਛੁਟੇਗਾ ਉਹ ਕਿਹੜੀ ਥਾਂ ਹੋਵੇਗੀ, ਕਿਸ ਜਗ੍ਹਾ ਤੇ ਤਨ ਛੁਟੇਗਾ? ਮਹਾਰਾਜ, ਜਿੱਥੇ ਛੁਟੇਗਾ ਇਹਦੀ ਦਸ਼ਾ ਬਾਅਦ ਵਿੱਚ ਕੀ ਹੋਣੀ? ਤਾਂ ਗੁਰੂ ਜਨਮ ਸਾਖੀ ਚ ਜ਼ਿਕਰ ਆਉਂਦਾ, ਸਤਿਗੁਰਾਂ ਨੇ ਪੁੱਛਿਆ ਮਰਦਾਨਿਆ ਕੀ ਤੇਰੀ ਕਬਰ ਕਰ ਦਈਏ, ਕੀ ਤੇਰੀ ਕਬਰ ਕਰ ਦਈਏ? ਤੇ ਮਰਦਾਨੇ ਨੇ ਆਖਿਆ, ਬਾਬਾ ਇੱਕ ਗੋਰ ਚੋਂ ਕੱਢ ਦੂਸਰੀ ਗੋਰ ਚ ਕਿਉਂ ਪਾਵਣਾ ਜੇ, ਇੱਕ ਗੋਰ ਚੋਂ ਕੱਢ ਕੇ ਆ ਸਰੀਰ ਰੂਪੀ ਗੋਰ ਚੋਂ ਕਬਰ ਚੋਂ ਕੱਢ ਕੇ ਦੂਸਰੀ ਕਬਰ ਵਿੱਚ ਗੋਰ ਚ ਕਿਉਂ ਪਾਵਣਾ ਜੇ? ਤੁਹਾਡੇ ਸਿੱਖਾਂ ਦਾ ਸੰਸਕਾਰ ਹੁੰਦਾ, ਕਿਰਪਾ ਕਰਿਓ, ਮੈਂ ਤੁਹਾਡਾ ਸੇਵਕ ਹਾਂ, ਜੰਮਿਆ ਮੁਸਲਮਾਨਾਂ ਦੇ ਘਰ ਜ਼ਰੂਰ ਹਾਂ, ਪਰ ਮੇਰੀ ਇਸ ਦੇਹ ਦਾ ਅੰਤਮ ਸੰਸਕਾਰ ਆਪਣੇ ਹੱਥੀਂ ਕਰਿਓ।
ਸਤਿ ਸ੍ਰੀ ਅਕਾਲ।
ਭਾਈ ਸਾਹਿਬ, ਭਾਈ ਮਰਦਾਨਾ ਜੀ ਗੁਰੂ ਚਰਨਾਂ ਚ ਜਿਵੇਂ ਆਪਣਾ ਸਰੀਰ ਤਿਆਗ ਕੇ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਜਿਉ ਜਲ ਮੈਂ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਵਿਸਰਾਮ। ਉਸ ਅਵਸਥਾ ਨੂੰ ਭਾਈ ਮਰਦਾਨਾ ਜੀ ਪ੍ਰਾਪਤ ਹੋ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਘਰ ਦੀ ਅੰਮ੍ਰਿਤਮਈ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ। ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ
ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ,
ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ,
ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ,
ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ,
ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ,
ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ,
ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ।
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਹੇ ਅਚੁੱਤ ਹੇ ਪਰ ਬ੍ਰਹਮ
ਅਗਨਾਸੀ ਅਗਨਾਸ
ਹੇ ਪੂਰਨ ਹੇ ਸਰਬ ਮੈਂ
ਮੁਖ ਪੰਜਨ ਗੁਣ ਤਾਸ
ਹੇ ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੇਕ
ਹੇ ਗੋਬਿੰਦ ਹੇ ਗੁਣ ਨਿਧਾਨ
ਜਾਕੇ ਸਦਾ ਬਿਬੇਕ
ਹੇ ਅਪਰੰਪਰ ਹਰ ਹਰੇ
ਹੈ ਪੀਉ ਅਣਹਾਰ
ਹੇ ਸੰਤ ਕੈ ਸਦਾ ਸੰਗ
ਨਿਧਾਰਾਧਾਰ
ਠਾਕੁਰ ਹੋ ਦਸਰੋ
ਮੈਂ ਨਿਰਗੁਣ ਗੁਣ ਨਹੀਂ ਕੋਈ
ਨਾਨਕ ਦੀਜੈ ਨਾਮ ਦਾਨ
ਰਾ ਕੋਈ ਪਰੋਏ
ਪ੍ਰਭ ਸ਼ਰਣਾਗਤੀ
ਕਿਰਪਾ ਨਿਧ ਦਿਆਲ
ਇਕ ਅੱਖਰ ਹਰ ਮਨ ਬਸਤ
ਨਾਨਕ ਉਹਦੇ ਨਿਆਲ
ਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ
ਜੋ ਸ਼ਰਧਾ ਕਰ ਸੇਵੰਦੇ
ਗੁਰ ਪਾਰੀ ਉਤਾਰ ਨਿਆਰ
ਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ
ਜੋ ਸ਼ਰਧਾ ਕਰ ਸੇਵੰਦੇ
ਗੁਰ ਪਾਰੀ ਉਤਾਰ ਨਿਆਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।